शुक्र चिन्ह अर वर्ण जार अर पात निहिन जह रूप रंग अर रेख पेख को कह न सकत कहे। चल मूर्ति अनुपव प्रकार अमितो जग जय कोटिंद्रिंद्रान साहे साहान गिण जय त्रिपवन मिहिप सुर नर असुर नेत नेत बन तिरन कहत तय सर्वनाम कथ कवन कर्म नाम वर्णत सुमत अस कृपान खंडो खड़ग तुबक तबर अरती सैफ सरोही सहती जह हमारा पीर तीर तुही सची तुही तवर चरवार नाम तिहारो जोज पै सिंध पव पार काल तुही काली तुही तेगी अरती तुही निशानी जीत की आज तुही जगवीर खर्ग केत मैं शरण तिहारी आप हास दैलिहु उवारी सर्व ठाउर मोह हो सहाई दुष्ट दोख ते लिहो बुचाई नमस्कार श्री खड़ग को करो सुहित चितलाय पूर्ण करो ग्रंथे तुम करो सहाय मुकु चिरा शास्त्र खट पिंग गिरन चढ़ जाय अंध लखै बदरो सुने जौ काल कृपा कराय कहा बुद्ध प्रवृत्तिश हमारी वर्ण सके महिमा जो तिहारी हम न सकत कर शिवत तुम्हारी आप लिहो तुम कथा सुधारी हम न सकत कर शिवत तुम्हारी आप लिहो तुम कथा सुधार
वाहे गुरु साहिब जियो दोहरा उग्र सिंह राजा बड़ो कासकार को नाथ अमित दर्ब ताके सदन अधिक चढ़त दल साथ दोहरा उग्र सिंह राजा बड़ो
<स्थ2> वाहिगुरु जी का खालसा वाहिगुरु जी की फतेह। परम सत्कार योग गुरु खालसा साध संगत जी अमृत वेड़े तो ही गुरु महाराज की हजूरी विखे महान सुंदर दीवान सजिया हुए गुरबाणी स्वरूप सतगुरु जी की ग्रंथी साहबान दे कर कमला राही प्रकाश सेवा हुई है। उपरंत ग्रंथी साहबान की सुंदर रचना राही ही गुरु नानक साहब जी की जापबाणी का जाप पाठ होया है। सतगुरु गोबिंद सिंह साहब महाराज जी के पावन मुखारविंद राही जो ये बाणी उच्चारण हुई हुई है और जी आप लड़ीवार रूप विचार कर रहे हाँ, जिसे आप जी ने सब तो पहले अकाल पुरख वाहगुरु के अनेक नाम लै के नमस्कार कीतिया हैं, फिर विशेष करके अकाल पुरख वाहगुरु की स्तुति की, उस तो अगे पिछे हो चुके धर्मी राजां दे प्रसंग बयान किते, अपने जन्म दी गाथा भगाणी दा जंग जल दा वर्णन पौंटे साहब दी रचना इसे दे नाल ही उदों बाद जिहड़े विष्णु दे 24 अवतार होए है ओ भागवत पुराण दे विच भी होर पुराणां विच भी लिखे है। सिंघां दी सहूलत वास्ते महाराज जी ने अपनी बाणी रवानी वो बयान कर दिते। शिव जी दे 11 अवतार होए, ब्रह्मा दे भी कुछ अवतार होए दुनिया विच, वो पुराणा विचों महाराज ने जो वार्तक रूप विच प्रसंगां नूं काव्य रूप दे विच बयान कर दिता है। अपने मुखार नहीं बाणी रूप विच बयान किया, वो सारे ही आप पढ़े। उदों बाद दिष्टकूटा राही जिहड़े शस्त्र इन्हां दे किन्ने क नाम है, वो हजारां नाम ही आप जी ने कथन कर दे भी तलवार दे किन्ने नाम है, बंदूक दे किन्ने नाम है, जिहड़ी फांस फाही उहदे किन्ने नाम है, ਉਹ ਪਹਿਲੀਆਂ ਰਾਹੀਂ ਦਿਸ਼ਟ ਕੂਟਾਂ ਰਾਹੀਂ ਆਪ ਜੀ ਨੇ ਸਾਰੇ ਨਾਂ ਕਥਨ ਕੀਤੇ। ਇਹ ਆਪ ਜੀ ਦੀ ਜਿਹੜੀ ਇਹ ਦਿਸ਼ਟ ਕੂਟਾਂ ਰਾਹੀਂ ਬਾਣੀ ਸ਼ਾਸਤਰਾਂ ਸੰਬੰਧੀ ਉਚਾਰਨ ਹੋਈ ਹੋਈ ਹੈ, ਇਹ ਵੀ ਆਚਾਰਿਆ ਜੀ ਹੈ। ਹੁਣ ਮਹਾਂਭਾਰਤ ਵਿੱਚ ਕੁਝ ਦਿਸ਼ਟ ਕੂਟਾਂ ਆਈਆਂ ਜਿਨ੍ਹਾਂ ਦੇ ਅਰਥ ਕਰਨੇ ਅਤੇ ਸਮਝਣੇ ਸਮਝਾਉਣੇ ਬਹੁਤ ਕਠਿਨ ਜਿਹੇ ਹੈ। ਉਹ ਦੱਸਦੇ ਨੇ ਵੀ ਜਦੋਂ ਮਹਾਂਭਾਰਤ ਕਹਿੰਦੇ ਲਿਖਿਆ ਜਾ ਰਿਹਾ ਸੀ, ਜਿਹੜਾ ਲਿਖਾਉਣ ਵਾਲਾ ਸੀ ਉਹ ਕਹਿੰਦਾ ਵੀ ਮੇਰਾ ਜਿਹੜਾ ਕੋਈ ਗਿਆਨ ਹੈ ਉਹਦਾ ਅੰਤ ਨਹੀਂ, ਹੱਦ ਬੰਨਾ ਨਹੀਂ ਹੈ। ਜਿਹੜਾ ਲਿਖਾਰੀ ਸੀ ਉਹ ਕਹਿੰਦਾ ਵੀ ਜੋ ਤੂੰ ਲਿਖਾਏਗਾ ਉਹਦੇ ਮੈਂ ਅਰਥ ਕਰਕੇ ਫਿਰ ਲਿਖੂੰਗਾ, ਅਤੇ ਮੈਂ ਵੀ ਨਹੀਂ ਥੱਕਦਾ। ਫਿਰ ਉਹ ਜਿਹੜਾ ਲਿਖਾਉਣ ਵਾਲਾ ਸੀ ਫਿਰ ਇਹੋ ਜਿਹੀਆਂ ਦਿਸ਼ਟ ਕੂਟਾਂ ਪਹੇਲੀਆਂ ਜਿਹੀਆਂ ਲਿਖਾਉਣ ਲੱਗ ਪਿਆ। ਆ ਜਿਵੇਂ ਆ ਬੁਝਾਰਤਾਂ ਹੁੰਦੀਆਂ ਨਾ, ਬਾਤਾਂ ਹੁੰਦੀਆਂ ਹਨ, ਬਾਹਰ ਤਾਂ ਕੁਝ ਹੋਰ ਹੀ ਹੁੰਦਾ, ਅੰਤਰੀ ਉਹਦੇ ਕੋਈ ਮਹਿਨੇ ਹੋਰ ਹੁੰਦੇ। ਇਸ ਤਰ੍ਹਾਂ ਇਹ ਬਾਤਾਂ ਵਰਗੀਆਂ ਇੱਕ ਦਿਸ਼ਟ ਕੂਟਾਂ ਹੁੰਦੀਆਂ, ਉਹ ਇਹਦੇ ਨਾਲੋਂ ਜ਼ਿਆਦਾ ਔਖੀਆਂ ਹੁੰਦੀਆਂ। ਜਿਵੇਂ ਪਹਿਲੇ ਸੀ ਹਮ ਮਰਦ ਫਿਰ ਹਮ ਨਾਰ ਕਹਾਏ, ਇਹ ਦਿਸ਼ਟ ਕੂਟ ਹੈ। ਚਰ ਗੰਗਾ ਇਸ਼ਨਾਨ ਪਾਪ ਸਭ ਦੂਰ ਬਗਹਾਏ, ਦਾਰ ਸਿਲਾ ਕੇ ਬੀਚ ਮੋਹ ਹਮਰੋ ਮਰਦਨ ਕੀਨ, ਕਰਕੇ ਹਮਰੇ ਭਾਗ ਡਾਰ ਟਟਨ ਮੋਹ ਦੀਨ, वहां बसे बहुकाल, फिर हम रंग बटाए निकल आए, जा बार फिर हम भले कहाए। हूँ कोई माड़ा मोटा विद्वान नहीं, इन्होंने अर्थान मैंने अनुकना खोल के दस सकता है, जिन्हें किसी उस्ताद तो दृष्ट घाटा के अर्थ सीखे उ करूंगा। हमें जानी बुझारत है दृष्ट घूट है भी असी पहला मर्द सी, फिर साडा ना कहते नारमन हो गया। जानी महा के जेडे कोई दही भले जे बनते ने वो ये स्विगी कथन है दृष्ट घूट। महा जड़ा है ना लफज वो पलिंग है ना, तो जो दल दई फिर वो दाल हो जाती है, फिर स्त्री लिंग लफज हो जाता भी महा की दाल। पहला असी महा कहने हैं वो पलिंग लफज है, तो जो दाल कहने हैं फिर स्त्री लिंग है भी। महा कह रहे पहले असी कहते जो बूटे नाल लगे सी असी मर्द सी असी नर सी, ते जरा चक्की विच ला के सानू कहिंदे दलता, फिर साना नाम बदल गया कहिंदे फिर असम नार कहाए, फिर सानू इसरी कहन लग पे सनी साल कहन लग पे। है ना चर देश कूट, ते पहला असी मर्द सी मनुख सी फिर असी स्त्री कहे, पहला असी जानी मां सी फिर असी दाल कहा, महा दी दाल कहा गया सानू। फिर सानू कहिंदे पानी विच पा के भिओ दिता गया रात दे समय, कहिंदे असी फिर गंगा इशनान कीता, जानी पानी विच इशनान कीता, पानी विच नहाउंदे रहे सारी रात, पानी पाप सब दूर बहाए, जिहड़े साडे उपरले पाप सी सारे लै गए। वो फूल के जिहा काला हुंदा ना उपरला, जदों पानी विच भिउंदीए दाल नूं, वो भिउंती हुई दाल तो उपर काले जे फूल के जे लै जांदे है। कहते असी गंगा च इशनान किया महा की दाल ने, फिर कहते सारे सारे पाप लै गए, यानी वो काले फूल खजे लै गए पाप लै गए। उदों बाद कहते दाल से ला के बीज मो, ये जड़ी दार है सिला, सिला दी दार जड़ी कोई पहाड़ी तो अगे छोटी सिला हो तो बनी की हुंदी है, आ चक्की बनी हुंदी है छोटे जे पत्थर तो। कहते दार सिला जी पहाड़ी की घरवाली है, जानी वो छोटी चक्की है, कहते उस पा के सानू कहते मलिया। जे दही भले बना वाले होंगे ना, वो रात को ध्यान भिण के काले फूल खजे ला के फिर चक्की विच पा के पीते हैं। अजकल वो चक्की चुकी गई है, दूजा है वह जे साधन आ गए, वह बिजली नाल ला देंगे फटाफट, वो बिजली निकल के बस वो पाउडर जहा बन जाता है। इस तरह दाल से ला के बीच में हमरो मरदन कीर सानू कहते मरता, के करके हमरे भाग, फिर कहते छोटे छोटे साडे टुकड़े करते हिस्से बना देते। वो महाली दाल जी पी के चक्की विच, वो फिर जरा लेट जी निकली होंगी आटा जहा निकलिया होंगे, वो छोटे छोटे वो हिस्से जे कर लें टुकड़े जे गोल मोल जे कर लेंगे है ना, उन्होंने जो दही भले होंगे है। अरे इस तरह साढ़े हिस्से जे बना के फिर सानू टट्टर विच सिटता, टट्टर नो कड़ाहे दा भी कड़ाहे दे तेल विच पाता। इस तरह करके हमारे पाग डटन होने, इस तरह बहां बसे बोकाल, फिर उत्ते असी वो कड़ाहे दे विच कोई समा रहे, यानी तेल विच सानू कोई समा तलते रहा, फिर हम रंग बटाए, फिर असी अपना रंग तो बदली कर रहे, रंग बदल गया। ਪਹਿਲਾਂ ਜਦੋਂ ਮਾਂ ਦੀ ਦਾਲ ਦੇ ਉਹ ਪੱਲੇ ਜੇ ਬਣਾ ਕੇ ਕੜਾਹੀ ਵਿੱਚ ਪਾਈ ਦੀ, ਉਦੋਂ ਰੰਗ ਚਿੱਟਾ ਹੁੰਦਾ ਉਹਨਾਂ ਦਾ। ਜਦੋਂ ਤਰਦੀਏ ਫਿਰ ਉਹ ਰੰਗ ਲਾਲ ਜਿਹਾ ਹੋ ਜਾਂਦਾ। ਫਿਰ ਅਸੀਂ ਕਹਿੰਦੇ ਰੰਗ ਬਦਲ ਲਿਆ। ਉਦੋਂ ਬਾਅਦ ਸਾਨੂੰ ਕਹਿੰਦੇ ਚੱਕ ਕੇ ਦਹੀਂ ਵੀ ਸਿੱਟਤਾ। ਫਿਰ ਨਿਕਲ ਆਏ ਜਾਂ ਬਾਹਰ, ਫਿਰ ਹਮ ਭਲੇ ਕਹਾਏ। ਹੁਣ ਭਲੇ ਨੂੰ ਅਰਥ ਵਾਸਤੇ ਤੁਸੀਂ ਭਲੇ ਲਫ਼ ਉਚਾਰਨ ਕਰ ਲਓ, ਕਿਉਂਕਿ ਦੇਸ਼ ਕੂਟ ਹੈ ਨਾ। ਵੀ ਜਦੋਂ ਅਸੀਂ ਨਿਕਲ ਦਹੀਂ ਤੋਂ ਫਿਰ ਬਾਹਰ ਨਿਕਲੇ, ਇਹ ਦਹੀਂ ਵਿੱਚ ਹੀ ਸਾਨੂੰ ਰੱਖਿਆ ਉਹ ਕੜਾਹੀ ਤੋਂ, ਕੜਾਹੀ ਤੋਂ ਬਾਹਰ ਕੱਢ ਕੇ, ਅਤੇ ਉੱਥੋਂ ਫਿਰ ਅਸੀਂ ਦਹੀਂ ਭੱਲੇ ਖਵਾਏ। ਹੁਣ ਦੇਸ਼ ਕੂਟ ਇਹੋ ਜਿਹੀਆਂ ਦੇਸ਼ ਕੂਟਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੀ ਬਾਣੀ ਵਿੱਚ ਹਜ਼ਾਰਾਂ ਲਿਖ ਦਿੱਤੀਆਂ। ਉਹਦਾ ਨਾ ਵੀ ਆ ਦਹੀਂ ਭੱਲੇ ਹੈ, ਜਾਂ ਕੋਈ ਚਿੱਠੀ ਦੀ ਦੇਸ਼ ਕੂਟ ਹੈ, ਜਾਂ ਕਿਸੇ ਮੋਰ ਦੀ ਦੇਸ਼ ਕੂਟ ਹੈ। ਇਹ ਜੀ ਮਹਾਂਭਾਰਤ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਹ ਜਿਹੜੀ ਦੇਸ਼ ਕੂਟ ਹੈ, ਇਹਦੇ ਵੀ ਸ਼ਸਤਰਾਂ ਦੇ ਨਾਂ ਅਨੇਕਾਂ ਕਸਰ ਕੀਤੇ। ਉਹ ਸਾਰਾ ਆਪਾਂ ਪੜ੍ਹਿਆ ਪ੍ਰਸੰਗ। ਹੁਣ ਇਹ ਇੱਕ ਚਤਰੋਕ ਗ੍ਰੰਥ ਹੈ, ਉਹਦੇ ਵਿੱਚ ਰਾਜਾ ਮਹਾਰਾਜਿਆਂ ਦੇ ਘਰਾਂ ਵਿੱਚ ਜਿਹੜੇ ਕੋਈ ਛਲਕਾਉਟ ਹੁੰਦੇ ਰਹੇ ਹੈ, ਉਹ ਵੀ ਪ੍ਰਸੰਗ ਮਹਾਰਾਜ ਨੇ ਸਾਰੇ ਬਿਆਨ ਕੀਤੇ। ਉਹ ਵੀ ਅਚਰਜੀ ਹੈ ਵੀ ਆਮ ਘਰਾਂ ਵਿੱਚ ਤਾਂ ਛਲਕਾਉਟ ਹੁੰਦੇ ਹੈ ਨਾ, ਇੱਕ ਦੂਸਰੇ ਨਾਲ ਛੜੀਏ ਲੋਕ ਕਰਦੇ ਹੀ ਹੈ, ਇੱਕ ਅੱਧਾ ਜੀ ਤਾਂ ਕੋਈ ਹੁੰਦਾ ਹੀ ਹੈ ਨਾ, ਚੁਸ ਚਲਾਕ ਉਹ ਦੂਸਰਿਆਂ ਭਰਾਵਾਂ ਨਾਲ ਕੋਈ 400 ਵੀ ਕਰਦਾ ਹੀ ਹੁੰਦਾ ਨਾ, ਛਲਕਾਉਟ ਕਰਦਾ ਹੁੰਦਾ, ਕਹਿੰਦਾ ਕੁਛ ਕਰਦਾ ਕੁਛ ਹੁੰਦਾ ਹੈ। ਇਹ ਜਿਹੜੇ ਸਾਡੇ ਸਿੰਘ ਆ ਭੋਲੇ ਭਾਲੇ ਜੇ, ਕਿਤੇ ਛਲੀਆਂ ਕੌਟੀਆਂ ਤੋਂ ਛਲੇ ਨਾ ਜਾਣ, ਵੀ ਸਾਵਧਾਨ ਰਹਿਣ, ਸਤਰਕ ਰਹਿਣ। ਇਹ ਫਿਰ ਉਹ ਪ੍ਰਸੰਗ ਮਹਾਰਾਜ ਨੇ ਉਸ ਗ੍ਰੰਥ ਵਿੱਚੋਂ ਕੱਢ ਕੇ ਉਹਨੂੰ ਬਾਣੀ ਦਾ ਰੂਪ ਦੇ ਦਿੱਤਾ ਹੈ, ਉਹ ਕਾਵਿ ਦੇ ਨਿਯਮਾਂ ਵਿੱਚ ਲਿਆ ਕੇ ਵਰਣਨ ਕਰ ਦਿੱਤੇ ਹੈ। ਫਿਰ ਉਹ ਜਿਹੜੇ ਪ੍ਰਸੰਗ ਹੈ ਉਹ ਰਾਜਿਆਂ ਮਹਾਰਾਜਿਆਂ ਦੇ ਘਰਾਂ ਵਿੱਚ ਜਿਹੜੇ ਹੋਏ ਨਾ ਛਲਕਾਉਟ, ਉਹਨਾਂ ਦੇ ਲਿਖੇ ਹੈ ਵੀ ਜਿੱਥੇ ਹਰ ਪਾਸੇ ਪਹਿਰੇ ਲੱਗੇ ਹੁੰਦੇ, ਚਿੜੀ ਨਹੀਂ ਨੀ ਫਰਕ, ਵੀ ਉੱਥੇ ਵੀ ਛਲਕਾਉਟ, ਉੱਥੇ ਵੀ ਬੇਈਮਾਨੀਆਂ, ਉੱਥੇ ਵੀ ਧੋਖੇ ਠੱਗੀਆਂ ਹੁੰਦੀਆਂ। ਉਹ ਮਹਾਰਾਜ ਨੇ 400 ਤੋਂ ਉੱਪਰ ਪ੍ਰਸੰਗ ਲਿਖੇ ਛਲਕਾਉਟ ਦੇ, ਜਿਨ੍ਹਾਂ ਦੇ ਵਿੱਚੋਂ ਜਿਵੇਂ ਅਨੰਦਪੁਰ ਦੇ ਵਿੱਚ ਆਪ ਜੀ ਦੇ ਨਾਲ ਦੇ ਵੀ ਕੋਈ ਛਲ ਫਰੇ ਹੋਏ ਸੀ, ਪਹਾੜੀ ਰਾਜਿਆਂ ਨੇ ਵੀ ਛਲਕਾਉਟ ਕੀਤੇ ਹੀ ਸੀ ਨਾ, ਆਟੇ ਦੀ ਗਊ ਜੀ ਬਣਾ ਕੇ ਲਿਆਏ ਸੀ, ਤੇ ਕਹਿੰਦੇ ਜੀ ਸਾਨੂੰ ਗਊ ਦੀ ਸੌਂ ਹੈ, ਜੇ ਅਸੀਂ ਤੁਹਾਨੂੰ ਕੁਛ ਕਹੀਏ, ਇੱਕ ਵਾਰੀ ਤੁਸੀਂ ਅਨੰਦਪੁਰ ਨਿਕਲ ਜਾਓ ਤੇ ਫਿਰ ਭਾਵੇਂ ਵਾਪਸ ਆ ਜਾਓ ਜੀ, ਅਸੀਂ ਜੀ ਕਸੂਤੇ ਫਸੇ ਪਏ ਹਾਂ ਮਹਾਰਾਜ, ਕਿਉਂਕਿ ਸਾਡਾ ਉਜਾੜਾ ਬਹੁਤ ਹੋ ਰਿਹਾ, ਉੱਧਰ ਔਰੰਗਜ਼ੇਬ ਦੀਆਂ ਫੌਜਾਂ ਆਈਆਂ ਪਈਆਂ, ਉਹਨਾਂ ਦਾ ਘੋੜਿਆਂ ਦਾ ਦਾਣਾ ਪੱਠਾ ਹੀ ਨਹੀਂ ਪੂਰਾ ਹੁੰਦਾ, ਸੱਥ ਨੂੰ ਖਰਚ ਬਹੁਤ ਹੈ, ਜੇ ਤੁਸੀਂ ਇੱਕ ਵਾਰੀ ਅਨੰਦਪੁਰ ਛੱਡ ਜਾਓ ਸਾਡਾ ਖਹਿੜਾ ਛੱਡ ਜੂ। ਉਧਰ ਜਿਹੜੇ ਔਰੰਗਜ਼ੇਬ ਦੇ ਭੇਜੇ ਹੋਏ ਸੀ ਅਹਿਲਕਾਰ, ਉਹ ਵਿਚਾਰੇ ਔਖੇ ਜਿਹੜੇ ਹੁਣ ਉਹ ਸ਼ਰਦਖਾਨਿਆਂ ਵਿੱਚ ਰਹਿਣ ਵਾਲੇ ਸੀ, ਮੌਜਾਂ ਲੁੱਟਣ ਵਾਲੇ ਸੀ, ਉਹਨਾਂ ਨੂੰ ਹੁਣ ਪਹਾੜੀ ਇਲਾਕੇ ਵਿੱਚ ਕੀ ਮਿਲੇ, ਉੱਥੇ ਤਾਂ ਕੁਛ ਨਹੀਂ ਹੁੰਦਾ, ਹੁਣ ਵੀ ਉੱਥੇ ਮਾੜੀ ਮੋਟੀ ਦੀ ਕਣਕ ਮਾੜਾ ਜਿਹਾ ਝੋਨਾ ਜਿਹਾ ਹੁੰਦਾ ਨਹੀਂ, ਬਸ ਜਿਵੇਂ ਇੱਧਰ ਸਾਰਾ ਕੁਛ ਹੁੰਦਾ ਨਾ, ਉੱਧਰ ਨਹੀਂ ਹੁੰਦਾ ਹੈ। ਇਸ ਕਰਕੇ ਉਹ ਔਰੰਗਜ਼ੇਬ ਦੇ ਵੀ ਅਫਸਰ ਆ ਕੇ ਮਿੰਨਤਾਂ ਤਰਲੇ ਕਹਿੰਦੇ, ਕਹਿੰਦੇ ਜੀ ਕੁਰਾਨ ਸ਼ਰੀਫ ਵਾਲੇ ਆ ਸੌਂ ਖਾ ਕੇ ਅਸੀਂ ਕਹਿੰਦੇ ਹਾਂ, ਜੇ ਤੁਹਾਨੂੰ ਅਸੀਂ ਕੋਈ ਜਾਂਦਿਆਂ ਹੋਇਆਂ ਨੂੰ ਕਹੀਏ। ਮਹਾਰਾਜ ਜਾਣਦੇ ਸੀ, ਕਹਿੰਦੇ ਛਲਕਾਉਟ ਕਰਦੇ ਝੂਠ ਬੋਲਦੇ ਹੈ, ਜਦੋਂ ਬਹੁਤੀ ਵਾਰੀ ਕਿਹਾ ਸਿੰਘ ਔਖੇ ਸੀ, ਭੁੱਖੇ ਤਿਆਏ ਸੀ, ਘੇਰਾ ਪਾਇਆ, ਕਿਸੇ ਪਾਸੇ ਜਾ ਨਹੀਂ ਸਕਦੇ ਸੀ। ਮਹਾਰਾਜ ਅੱਗੇ ਆ ਕੇ ਬੇਨਤੀਆਂ ਕਰਦੇ, ਮਹਾਰਾਜ ਦੇਖੋ ਉਹ ਗਊ ਦੀ ਸੌਂ ਖਾਂਦੇ ਆ, ਠਾਕਰਾਂ ਦੀ ਸੌਂ ਖਾਂਦੇ ਹੈ, ਉਹ ਕੁਰਾਨ ਸ਼ਰੀਫ ਦੀ ਖੌਂ ਖਾਂਦੇ ਆ, ਮੁਹੰਮਦ ਦੀ ਖਾਂਦੇ ਹੈ। ਇਸੇ ਮਹਾਰਾਜ ਆਨੰਦਪੁਰ ਵਿੱਚ ਕੀ ਪਿਆ ਆਪਣਾ, ਐਵੇਂ ਫਸੇ ਪਏ ਹੈ, ਆਪਾਂ ਬਾਹਰ ਨਿਕਲੋ। ਮਹਾਰਾਜ ਕਹਿੰਦੇ ਸ਼ਰੀਏ ਕਫੜੀਏ ਬੇਈਮਾਨ ਹੈ, ਜਦੋਂ ਨਿਕਲੇ ਉਦੋਂ ਤੁਹਾਨੂੰ ਨੁਕਸਾਨ ਪਹੁੰਚਾਉਣਗੇ, ਤੁਹਾਡੇ ਮਗਰ ਪੈ ਜਾਣਗੇ, ਤੁਹਾਨੂੰ ਮਾਰਨਗੇ। ਤੁਸੀਂ ਨਾ ਇਹਨਾਂ ਦੇ ਛਲ ਕਪਟ ਵਿੱਚ, ਨਾ ਇਹਨਾਂ ਦੇ ਸੱਚ ਮਨੋਏ, ਬਹੁਤ ਝੂਠੇ ਲੋਕ ਹੈ। ਔਰ ਵੇਖਿਆ ਵੀ ਮਹਾਰਾਜ ਤਾਂ ਸਾਲੇ ਛੱਡ ਕਵਟ 'ਚ ਆਉਂਦੇ ਨਹੀਂ, ਮਾਤਾ ਗੁਜਰੀ ਕੋਲ ਚਲੇ ਗਏ ਇਕੱਠੇ ਹੋ ਕੇ। ਮਾਤਾ ਨੂੰ ਕਿਹਾ ਵੀ ਆਪਣੇ ਪੁੱਤਰ ਨੂੰ ਸਮਝਾ, ਅਸੀਂ ਗਊ ਦੀ ਕਸਮ ਖਾਂਦੇ ਹਾਂ, ਠਾਕਰਾਂ ਦੀ ਕਸਮ ਖਾ ਕੇ ਕਹਿੰਦੇ ਹਾਂ, ਉੱਧਰ ਕੁਰਾਨ ਸ਼ਰੀਫ ਦੀ ਸਹੁੰ ਖਾਈ ਜਾਂਦੇ ਹੈ, ਮਹਾਰਾਜ ਐਵੇਂ ਅੜੇ ਬੈਠੇ ਹਨ, ਨਾਲੇ ਤੁਹਾਡਾ ਖਹਿੜਾ ਛੁੱਟ ਜੂ, ਨਾਲੇ ਸਾਡਾ ਛੁੱਟ ਜੂਗਾ। ਮਾਤਾ ਤੁਸੀਂ ਸਮਝਾਓ। ਉਹ ਮਾਂ ਭੋਲੀ ਭਾਲੀ ਸੀ, ਛਲ ਵਿੱਚ ਆ ਗਈ ਅਤੇ ਮਹਾਰਾਜ ਨੂੰ ਕਹਿੰਦੇ ਵੀ ਮਹਾਰਾਜ ਤੁਸੀਂ ਕਿਉਂ ਐਵੇਂ ਹਟ ਕੇ ਤਾਂ ਨਿਕਲੋ। ਮਹਾਰਾਜ ਕਹਿੰਦੇ ਮਾਤਾ ਤੂੰ ਰੱਬ ਰੱਬ ਕਰਨ ਵਾਲੀ ਹੈ, ਵਾਹਿਗੁਰੂ ਵਾਹਿਗੁਰੂ ਕਰੀਏ, ਤੈਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ, ਇਹ ਕਹਿੰਦੇ ਕੁਛ ਹੈ ਅਤੇ ਕਰਦੇ ਕੁਛ ਹੈ, ਇਹ ਬੜੇ ਰਾਜਨੀਤਿਕ ਲੋਕ ਹੈ, ਛਲ ਗਏ ਕਪਟ ਗਏ, ਤੂੰ ਤਾਂ ਇਹਨਾਂ ਦੇ ਧੋਖੇ ਵਿੱਚ ਆ, ਨੁਕਸਾਨ ਹੋਜੂ ਤੇਰੇ ਪੁੱਤਰਾਂ ਦਾ ਵੀ ਪੋਤਰਿਆਂ ਦਾ ਵੀ, ਛੱਡ ਦੇ। ਪਰ ਉਹ ਜਦੋਂ ਜ਼ਿਆਦਾ ਆਉਣ ਜਾਣ ਲੱਗੇ, ਮਸੰਦ ਵੀ ਕਹਿਣ ਲੱਗ ਪਏ, ਸਿੰਘ ਵੀ ਕਹਿਣ ਲੱਗ ਪਏ, ਫਿਰ ਮਹਾਰਾਜ ਕਹਿੰਦੇ ਵੀ ਚੰਗਾ ਤੁਹਾਡੀ ਮਰਜ਼ੀ, ਅਸੀਂ ਤਾਂ ਤੁਹਾਨੂੰ ਬਚਾ ਕੇ ਰੱਖਣੇ ਚਾਹੁੰਦੇ ਸੀ, ਵੀ ਨਾ ਇਹਨਾਂ ਦੇ ਛਲ ਫਰੇਬ, ਜੇ ਤੁਸੀਂ ਹੁਣ ਦੇਖਣਾ ਹੀ ਆ ਰਾਂਗੇ ਛਲ ਫਰੇਬ ਦਾ, ਦੇਖ ਲਓ ਇੱਥੋਂ ਜਾਂਦੇ ਤਾਂ ਤੁਸੀਂ ਨਿਕਲਦੇ ਨਹੀਂ ਹੈ। ਵੀ ਮਹਾਰਾਜ ਨੇ ਸੱਚ ਕਹਿ ਦਿੱਤਾ ਸੀ, ਕਿਉਂਕਿ ਉਹ ਆਪ ਅੰਤਰਜਾਮੀ ਸੀ, ਸਭ ਕੁਝ ਜਾਣਨ ਵਾਲੇ ਸੀ। ਹੁਣ ਕਹਿੰਦਿਆਂ ਜਦੋਂ ਦੇਖਿਆ ਵੀ ਨਹੀਂ ਰਹਿੰਦੇ, ਫਿਰ ਕਹਿੰਦੇ ਚੰਗਾ ਵੀ ਦਿਖਾਈਏ ਤੁਹਾਨੂੰ ਇਹਨਾਂ ਦਾ ਛਲ ਕਵਟ, ਧੋਖਾ ਠੱਗੀ, ਕਹਿੰਦੇ ਜੀ ਦਿਖਾਓ। ਮਹਾਰਾਜ ਨੇ ਸੁਨੇਹਾ ਭੇਜਦਾ, ਕਹਿੰਦੇ ਵੀ ਸਾਡਾ ਪਹਿਲਾਂ ਗੁਰੂ ਘਰ ਦਾ ਖਜ਼ਾਨਾ ਜਾਊਗਾ ਪਹਿਲਾਂ, ਅੱਗੇ ਅੱਗੇ ਉਦੋਂ ਬਾਅਦ ਅਸੀਂ ਨਿਕਲਾਂਗੇ, ਅਸੀਂ ਆਪਣਾ ਸੰਭਾਲ ਕੇ ਖਜ਼ਾਨਾ ਪਹਿਲਾਂ ਬਾਹਰ ਕੱਢਣਾ ਹੈ, ਅਤੇ ਇੱਥੋਂ ਤੁਸੀਂ ਗੁਣਾ ਭੇਜੋ ਬੈਲਾਂ ਉੱਪਰ ਪਾ ਪਾ ਕੇ। ਬੜੇ ਬੜੇ ਸਿੰਘ ਜਿਹੇ ਹੁੰਦੇ ਇਹਨਾਂ ਦੇ ਬੈਲਾਂ ਦੇ, ਜਿਵੇਂ ਇੱਧਰ ਹਜ਼ੂਰ ਸਾਹਿਬ ਵੀ ਬੜੇ ਬੜੇ ਸਿੰਘਾਂ ਵਾਲੀਆਂ ਮੱਝਾਂ ਵੈਲ ਦੇ ਹੁੰਦੇ, ਉਹ ਬੜੇ ਬੜੇ ਸਿੰਘਾਂ ਵੇਲੇ ਹੁੰਦੇ ਪਹਾੜਾਂ 'ਚ, ਉਹ ਸਾਰੇ ਭੇਜਤੇ 500, ਉੱਤੇ ਉੱਤੇ ਦੋ ਗੂਣਾਂ ਪਾ ਤੀਆਂ। ਜਦੋਂ ਆ ਗਏ ਅਨੰਦਪੁਰ, ਮਹਾਰਾਜ ਕਹਿੰਦੇ ਇਹਨੂੰ ਉੱਚੇ ਵੇਲੇ ਵਿੱਚ ਭੇਜੋ, ਜਿੰਨੇ ਆ ਕੋਈ ਉੱਥੇ ਲਦ ਲੁਦ ਜੀ ਪਈ ਹੈ ਨਾ, ਸਾਰੀ ਗੂਣਾਂ 'ਚ ਲੱਦ ਦਿਓ, ਜਿਹੜੇ ਹਾਥੀ ਹੂ ਅਤੇ ਘੋੜੇ ਘੋੜੇ ਭੁੱਖੇ ਤੇ ਮਰ ਗਏ, ਸਾਰੇ ਹੱਡ ਹੁੱਡ ਜੇ ਇਹਨਾਂ ਗੂਣਾਂ ਵਿੱਚ ਲੱਦੋ, ਜੋ ਕੋਈ ਪੁਰਾਣਾ ਪੁੱਟਾ ਕੱਪੜਾ ਸੀ, ਛਿੱਤਰ ਛਿੱਤਰ ਜੇ ਸੀ ਪੁਰਾਣੇ, ਸਭ ਕੋਈ ਚੱਕ ਕੇ ਗੂਣਾਂ 'ਚ ਲੱਦ ਦਿੱਤਾ। ਮਾਤਾ ਮਹਾਰਾਜ ਨਾਲ ਛਲ ਕਰਦੇ ਸੀ, ਮਹਾਰਾਜ ਨੇ ਉਹਨਾਂ ਨੂੰ ਦਿਖਾ ਤਾ ਫਿਰ ਆਪਣਾ ਸਿਆਣਪ, ਉੱਤੇ ਇੱਕ ਵਧੀਆ ਤਿੱਲੇਦਾਰ ਹੈ, ਜਿਹੜਾ ਜਿਵੇਂ ਕੱਢਿਆ ਹੁੰਦਾ ਨਾ ਕੱਪੜਾ, ਜਿਵੇਂ ਹਰਮਾਲਾ ਉੱਤੇ ਪਾਇਆ ਨਾ, ਇਹਦੇ ਤਿੱਲਾ ਹੈ, ਚਮਕਦਾ ਦਮਕਦਾ ਹੈ ਨਾ, ਇਹੋ ਜਿਹਾ ਚਮਕਦਾ ਦਮਕਦਾ, ਉੱਤੇ ਇੱਕ ਕੱਪੜਾ ਜਿਹਾ ਪਾ ਤਾ ਗੂੜ 'ਤੇ, ਉੱਤੇ ਜਗਾਤੀ ਮਸਾਲ ਸਿੰਘਾਂ ਨੂੰ ਬੰਨ ਬੰਨ ਕੇ, ਕਹਿੰਦੇ ਵੀ ਇਹ ਗੁਰੂ ਕਾ ਖਜ਼ਾਨਾ ਹੁਣ ਰਾਤ ਨੂੰ ਜਾਊਗਾ, ਰਾਤ ਨੂੰ ਮਸਾਲਾਂ ਹੋ ਜਗਦੀਆਂ। ਉਹ ਤਿੱਲੇਦਾਰ ਜਿਹੜਾ ਕੱਪੜਾ ਜਿਹਾ ਪਾਇਆ ਉੱਪਰ ਗੂਣਾਂ ਦੇ, ਉਹ ਚਮਕਦਾ ਦਮਕਦਾ ਹੈ, ਦੇਖ ਦੇਖ ਕੇ ਪਹਾੜੀਆਂ ਨੇ ਲਾਲਾਂ ਡਿਗਦੀਆਂ। ਉਹ ਕਹਿੰਦੇ ਉਹ ਮਰ ਗਏ, 7 ਮਹੀਨੇ ਇਸੇ ਭੁੱਖੇ 'ਤੇ ਆਏ, ਗੁਰੂ ਕਾ ਖਜ਼ਾਨਾ ਨਿਕਲੀ ਜਾ ਰਿਹਾ, ਮਗਰੋਂ ਆਪਾਂ ਨੂੰ ਲੈਣ ਨੂੰ ਦੇਣ ਨੂੰ ਕੀ। ਆਪਾਂ ਕਹਿੰਦੇ ਸੀ ਗੁਰੂ ਨੂੰ ਨਿਕਾਲ ਕੇ ਖਜ਼ਾਨਾ ਲੁੱਟਣਾ ਹੈ, ਅਤੇ ਇਹਦਾ ਖਜ਼ਾਨਾ ਨਿਕਲ ਗਿਆ, ਫਿਰ ਸਾਡੇ ਕੋਲ ਕੀ ਰਹਿ ਗਿਆ। ਉਹ ਕਹਿੰਦੇ ਵੀ ਸਹੁੰ ਖਾਣੀ ਇਹਦਾ ਛੱਡੋ, ਇਹ ਤਾਂ ਚੰਮ ਦੀ ਜ਼ਬਾਨ ਹੈ, ਇਹਦੇ ਨਾਲ ਕੀ ਹੁੰਦਾ। ਇਹ ਨੀਤੀ ਹੈ, ਨੀਤੀ ਵਿੱਚ ਕੋਈ ਨਹੀਂ ਝੂਠ ਬੋਲਣ ਦਾ ਹੁੰਦਾ। ਇਸ ਕਰਕੇ ਫਿਰ ਉਹ ਬਸ ਪੈ ਗਏ ਟੁੱਟ ਕੇ ਗੁਣਾਂ ਨੂੰ। ਜਿੱਥੇ ਕੋਈ ਧਾਰਮਿਕ ਜਗਾਵਾਂ ਸੀ ਨਾ, ਠਾਕਰਾਂ ਦੀਆਂ ਪੂਰੀਆਂ ਵਾਲੀਆਂ ਚੀਜ਼ਾਂ ਸੀ, ਉੱਥੇ ਜਾ ਕੇ ਰੱਖਿਆ ਉਹ ਗੁਣਾਂ ਨੂੰ ਵੀ। ਸਵੇਰੇ ਨਹਾ ਧੋ ਕੇ ਖੋਲ੍ਹਾਂ ਗਏ ਗੁਣ, ਗੁਣਾਂ ਵਿੱਚ ਹੁਣ ਕਿਤੇ ਖਜ਼ਾਨਾ ਥੋੜ੍ਹਾ ਸੀ। ਉਹ ਤਾਂ ਛਿੱਤਰ ਸੀ, ਲਿੱਤ ਸੀ, ਹੱਡ ਸੀ, ਮਰਿਆ ਹੋਇਆ ਮਾਟੇ ਪੁਰਾਣੇ ਕੱਪੜੇ ਸੀ, ਛਿੱਤਰ ਸੀ। ਜਦੋਂ ਖੋਲ੍ਹ ਲਿਆ ਉਹਦੇ ਵਿੱਚੋਂ ਗੰਦ ਬੰਦ ਨਿਕਲਦਾ ਹੈ, ਫਿਰ ਆਪੇ ਆਪਣੇ ਨੂੰ ਫਟਕਾਰਾ ਪਾਉਂਦੇ। ਕਹਿੰਦੇ ਉਹ ਸਾਡਾ ਤਾਂ ਦੀਨ ਮਾਨ ਹੀ ਗਿਆ, ਲੱਭਿਆ ਵੀ ਕੁਛ ਨਹੀਂ। ਆ ਭਗਵਾਨ ਦੀ ਜਿਹੜੀ ਪੂਜਾ ਵਾਲੀ ਥਾਂ ਸੀ, ਉੱਥੇ ਅਸੀਂ ਇਹ ਗੰਦ ਮੰਦ ਲੈ ਗਏ। ਅਸੀਂ ਗੁਰੂ ਨਾਲ ਛਲ ਕਰਦੇ ਸੀ, ਗੁਰੂ ਬਈ ਅੰਤਰ ਜਾਮੀ ਹੈ, ਜਾਣਦੇ ਹੈ, ਉਹਨਾਂ ਨੇ ਆ ਦਿਖਾਤਾ ਵੀ ਤੂੰ ਕੀ ਕਰਨਾ ਚਾਹੁੰਦੇ, ਕਿਹੋ ਜਿਹੇ ਤੁਸੀਂ ਭਲੇ ਮਾਨਸ। ਇਸ ਤਰ੍ਹਾਂ ਜਾਣੀ ਜਿਹੜੇ ਅਨੰਦਪੁਰ ਦੇ ਵਿੱਚ ਛਲ ਕਪਟ ਹੁੰਦੇ ਰਹੇ, ਉਹ ਪ੍ਰਸੰਗ ਵੀ ਮਹਾਰਾਜ ਨੇ ਆਪਣੀ ਬਾਣੀ ਰਾਹੀਂ ਬਿਆਨ ਕੀਤੇ ਹੈ, ਉਹ ਵੀ ਆਪਾਂ ਵਿੱਚੇ ਪੜ੍ਹੇ ਹੈ। ਹੁਣ ਇੱਧਰ ਇੱਕ ਤੁਰਕਸਤਾਨ ਦੇਸ਼ ਵਿੱਚ ਇੱਕ ਸ਼ਹਿਰ ਹੈ, ਉਹਦਾ ਨਾਂ ਹੈ ਕਾਸ਼ਕਾਰ ਜਾਂ ਕਾਸ਼ਗਰ। ਉੱਥੋਂ ਦਾ ਜਿਹੜਾ ਰਾਜਾ ਸੀ ਨਾ, ਉਹਦੇ ਘਰ ਵੀ ਜਿਵੇਂ ਛਲ ਕਪਟ ਹੋਇਆ ਸੀ, ਉਹਦੀ ਲੜਕੀ ਨੇ ਕੀਤਾ ਸੀ ਛਲ ਕਪਟ ਆਪਣੇ ਪਿਓ ਨਾਲ ਅਤੇ ਹੋਰ ਨਾਲ। ਮਹਾਰਾਜ ਨੇ ਉਹ ਵਿੱਚ ਲਿਖਤਾ ਵੀ ਇਹ ਦੇਖ ਲਓ, ਰਾਜੇ ਮਹਾਰਾਜੇ ਦੀ ਲੜਕੀ ਹੈ, ਅਤੇ ਦੇਖ ਲਓ ਉਹ ਵੀ ਪਿਓ ਦੇ ਹੁੰਦਿਆਂ ਪਿਓ ਨਾਲ ਹੀ ਛਲ ਕਰੀ ਜਾਂਦੀ ਹੈ, ਇਹ ਬਾਕੀ ਤਾਂ ਕੀ ਗੱਲ ਹੈ। ਇਹੋ ਜਿਹੇ ਪ੍ਰਸੰਗ ਮਹਾਰਾਜ ਨੇ ਲਿਖ ਕੇ ਸਾਵਧਾਨ ਕੀਤਾ ਵੀ ਉਹ ਛਲੀਆਂ ਕਪਟੀਆਂ ਦੀ ਇਹ ਨਹੀਂ ਵੀ ਇਹ ਰਾਜਾ ਮਹਾਰਾਜਾ ਦੇ ਘਰੇ ਨਹੀਂ ਜੇ ਆਮ ਲੋਕਾਂ 'ਚ ਹੁੰਦੇ ਇਹ ਵੀ ਨਾ, ਇਹ ਜਿੱਥੇ ਕਿੱਥੇ ਮਰਜ਼ੀ ਥਾਂ ਹੋਵੇ ਉੱਥੇ ਲੋਕ ਹੁੰਦੇ ਹੈ ਛਲੀਏ ਕਪਟੀਏ। ਉਹ ਮਹਾਰਾਜ ਨੇ ਜਿਵੇਂ ਪ੍ਰਸੰਗ ਲਿਖਿਆ ਹੈ ਤਾਂ ਕੁਛ ਐਸਾ ਵੈਸਾ ਜੀ ਇਸ ਸੰਗਤ ਵਿੱਚ ਬਹੁਤਾ ਖੋਲ੍ਹ ਕੇ ਸੁਣਾਉਣ ਵਾਲਾ ਨਹੀਂ ਸੀ, ਪਰ ਫਿਰ ਵੀ ਆਪਾਂ ਉਹਨੂੰ ਸੰਖੇਪਤ ਰੂਪ ਦੇ ਵਿੱਚ ਇਹਨੂੰ ਪੜ੍ਹਾ ਸੁਣਾਂਗੇ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮੌਜ ਦੇ ਮਾਲਕ ਹੈ। ਇਸ ਕਰਕੇ ਜਿਹੜੀ ਗੱਲਬਾਤ ਹੈ ਆਪ ਜੀ ਨੇ ਉਹ ਸੰਖੇਪਤ ਜੀ ਨਹੀਂ ਰੱਖੀ, ਸੂਤਰ ਰੂਪ ਵਿੱਚ ਨਹੀਂ ਲਿਖੀ ਹੈ, ਉਹਨੂੰ ਬਹੁਤਾ ਖੋਲ੍ਹ ਖੋਲ੍ਹ ਕੇ ਲਿਖਦਾ ਹੈ। ਭਾਵੇਂ ਸਾਡੀ ਇਹ ਗੱਲਬਾਤ ਆਮ ਲੋਕਾਂ ਵਿੱਚ ਵਰਤੋਂ ਵਿੱਚ ਆਉਂਦੀ ਹੈ, ਆਹ ਦੇਖਣ ਵਿੱਚ ਆ ਸਭ ਕੁਝ ਛਿਣਵਿਆਂ ਛਿਣਵਿਆਂ ਵਿੱਚ ਗੰਦ ਮੰਦ ਅਸੀਂ ਦੇਖੀ ਜਾਂਦੇ ਹਾਂ, ਕਲੱਬਾਂ ਵਿੱਚ ਸਭ ਕੁਝ ਹੋਈ ਜਾਂਦਾ, ਉੱਥੇ ਅਸੀਂ ਚੁੱਪ ਚਾਪ ਹੋ ਕੇ ਖੁਸ਼ ਹੋ ਕੇ ਦੇਖੀ ਜਾਂਦੇ। ਹਰੇ ਮਹਾਰਾਜ ਨੇ ਲਿਖਿਆ ਕਰਕੇ ਇਹਦੇ 'ਤੇ ਕਈਆਂ ਨੂੰ ਸ਼ੱਕ ਸ਼ੋਭਾ ਹੁੰਦਾ ਵੀ ਮਹਾਰਾਜ ਨੇ ਕਿਉਂ ਲਿਖਿਆ, ਮਹਾਰਾਜ ਨੇ ਕਿਉਂ ਲਿਖਿਆ। ਮਹਾਰਾਜ ਨੇ ਲਿਖਿਆ ਵੀ ਇਹ ਹੋ ਰਿਹਾ, ਇਸ ਤੋਂ ਬਚ ਕੇ ਰਹਿਣਾ ਤੁਸੀਂ ਭਾਈ, ਤੁਸੀਂ ਨਹੀਂ ਇੱਧਰ ਹੋਣਾ ਹੈ। ਇਸ ਕਰਕੇ ਗੁਰੂ ਕਰਗੀਧਰ ਜੀ ਦੇ ਬਾਬਾ ਦੀਪ ਸਿੰਘ ਵਰਗੇ ਜਿਨ੍ਹਾਂ ਨੇ ਇਹ ਸਾਰਾ ਕੁਛ ਪੜ੍ਹਿਆ ਸੀ ਨਾ, ਫਿਰ ਉਹ ਨਹੀਂ ਛਲ ਫਿਰ ਫਰੇਬ ਵਿੱਚ ਆਏ ਉਹਨਾਂ ਦੇ, ਅਤੇ ਨਾ ਹੀ ਉਹਨਾਂ ਨੇ ਆਪਣੇ ਜਤ ਸਦ ਨੂੰ ਛੱਡਿਆ, ਐਨ ਪੂਰੇ ਆਪਣੇ ਧਰਮ ਕਰਮ ਵਿੱਚ ਕਾਇਮ ਰਹੇ। ਹੋਏ ਪ੍ਰਸੰਗ ਪੜ੍ਹਨ ਕਰਕੇ ਉਹਨਾਂ 'ਤੇ ਅਸਰ ਸਿੰਘਾਂ 'ਤੇ ਹੋਇਆ ਸੀ, ਨਹੀਂ ਤਾਂ ਉਹ ਜਿਹੜੇ ਲੋਕ ਸੀ ਉਹ ਛਲ ਕਪਟ ਨਾਲ ਸਾਰਾ ਕੁਛ ਕਰਦੇ ਪਰ ਕਾਮਯਾਬ ਨਹੀਂ ਹੋ ਸਕੇ, ਅਖੀਰ ਉਹਨਾਂ ਦੀ ਹਾਰ ਹੋਈ। ਜਿਵੇਂ ਵੀ ਪ੍ਰਸੰਗ ਆ ਰਿਹਾ ਆਪਾਂ ਸੁਣੀਏ ਜੀ।
ਉਗਰ ਸਿੰਘ ਰਾਜਾ ਵੱਡੋ,
ਮਹਾਰਾਜ ਕਹਿੰਦੇ ਆ ਖਾਲਸਾ ਜੀ ਇਹ ਸਿੰਘੋ, ਇੱਕ ਉਗਰ ਸਿੰਘ ਰਾਜਪੂਤ ਰਾਜਾ ਸੀ ਬੜਾ ਤਕੜਾ,
ਕਾਸ਼ਕਾਰ ਕੋ ਨਾਥ,
ਜਿਹੜਾ ਤੁਰਕਸਤਾਨ ਦੇ ਦੇਸ਼ ਦੇ ਵਿੱਚ ਕਾਸ਼ਕਾਰ ਨਾਮ ਦਾ ਸ਼ਹਿਰ ਹੈ ਉੱਥੋਂ ਦਾ ਇਹ ਮਾਲਕ ਸੀ, ਯਾਨੀ ਕਾਸ਼ਕਾਰ ਦੀ ਰਾਜਧਾਨੀ ਸੀ ਇਹ ਦੁਰਗ ਉਗਰ ਸਿੰਘ ਰਾਜੇ ਦੀ।
अमित दरब ताके सदन
यूरोप से एशिया के बिचकारला जिहड़ा इलाका जा ना इहनू तुर्कस्तान कहिंदे ने। ਇਹ ਤੁਰਕਸਤਾਨ ਦੇ ਵਿੱਚ ਹੀ ਇਹ ਕਾਸ਼ਗੜ ਇੱਕ ਸ਼ਹਿਰ ਹੈ, ਉੱਥੋਂ ਦਾ ਇਹ ਰਾਜਾ ਸੀ ਗੁਰ ਸਿੰਘ, ਜਿਹਦੇ ਘਰ ਦੇ ਵਿੱਚ ਕਹਿੰਦੇ ਬੇਹਸਾਸਾ ਧਨ ਪਦਾਰ ਸੀ।
ਅਧਿਕ ਚੜ੍ਹਤ ਦਲ ਸਾਥ,
ਜਦੋਂ ਕਿਸੇ ਪਾਸੇ ਨੂੰ ਇਹ ਜਾਂਦਾ ਹੁੰਦਾ ਸੀ ਫਿਰ ਇਕੱਲਾ ਨਹੀਂ, ਬੜਾ ਭਾਰੀ ਫੌਜਾਂ ਦਾ ਦਲ ਇਹਦੇ ਨਾਲ ਚੜ੍ਹਦਾ ਹੁੰਦਾ ਸੀ। ਹਜ਼ਾਰਾਂ ਲੱਖਾਂ ਫੌਜਾਂ ਸਹਿਤ ਹੀ ਕਿਸੇ ਪਾਸੇ ਆਉਂਦਾ ਜਾਂਦਾ ਸੀ।
ਚਪਲ ਕਲਾ ਤਾ ਕੀ ਸੁਤਾ,
ਜਿਹੜਾ ਉਗਰ ਸਿੰਘ ਰਾਜਾ ਇਹਦੇ ਘਰ ਦੇ ਵਿੱਚ ਇੱਕ ਲੜਕੀ ਸੀ ਜਿਹਦਾ ਨਾਮ ਸੀ ਚਪਲ ਕਲਾ।
ਸਭ ਸੁੰਦਰ ਤੇਹ ਅੰਗ,
ਹਾਂ ਰਾਜੇ ਦੀ ਪੁੱਤਰੀ ਹੈ ਤੇ ਚੰਗੇ ਪੁੰਨਾ ਕਰਕੇ ਇਹ ਕਿਸੇ ਦੇ ਰਾਜੇ ਦੇ ਘਰ ਦੇ ਵੀ ਲੜਕੀ ਦਾ ਜਨਮ ਹੋਊਗਾ। ਅਰੇ ਉਹ ਸ਼ੀਕ ਅੰਗ ਉਹਦੇ ਬੜੇ ਸੁੰਦਰ ਸੀ ਲੜਕੀ ਦੇ।
ਕਹਿ ਅਨੰਗ ਕੀ ਆਤਮ ਜਾ,
ਜਾ ਤਾਂ ਜਿਹੜਾ ਕਾਮਦੇਵ ਆ ਵਿਦਵਾਨਾਂ ਨੇ ਸੁੰਦਰ ਸੀ ਵਾਲਾ ਬਣਿਆ, ਕਹਿੰਦੇ ਕਾਮਦੇਵ ਦਾ ਹੀ ਸਰੀਰ ਹੈ।
ਕਹਿ ਆਪੇ ਆਨੰਗ,
ਤਾਂ ਕਾਮਦੇਵ ਦੇ ਘਰੇ ਲੜਕੀ ਪੈਦਾ ਹੋਈ ਇਸ ਪੁੱਤਰੀ ਉਹਦੀ ਹੈ ਜਾਂ ਆਪ ਹੀ ਕਾਮਦੇਵ, ਕਹਿੰਦੇ ਰਾਜੇ ਦੇ ਘਰੇ ਲੜਕੀ ਬਣ ਕੇ ਜੰਮਿਆ ਹੈ।
ਸੁੰਦਰ ਐਂਠੀ ਸਿੰਘ ਲੱਖ,
ਆਏ ਕਹਿੰਦੇ ਐਂਠੀ ਸਿੰਘ ਸੀ ਸੋਹਣਾ ਸੁਨਖਾ ਨੂੰ ਵੇਖ ਕੇ।
ਤਬ ਹੀ ਲਿਓ ਬੁਲਾ,
ਰਾਜੇ ਦੇ ਪੁੱਛੇ ਤੋਂ ਬਗੈਰ ਉਹਨੂੰ ਆਪਣੇ ਘਰ ਸੱਦ ਲਿਆ ਇਸ ਨੇ।
ਕਾਮ ਕੇਲ ਚਿਰ ਲੋ ਕੀਓ,
ਆ ਇਸ ਤਰ੍ਹਾਂ ਇਹ ਸਰੀਰਕ ਕਿਰਿਆ ਕੀਤੀ।
ਹਿਰਦੈ ਹਰਖ ਉਪਜਾ,
ਹਿਰਦੇ ਵਿੱਚ ਬੜੀ ਪ੍ਰਸੰਨਤਾ ਪੈਦਾ ਕਰਕੇ।
ਚੌਪਈ ਨਿਤ ਪ੍ਰਤ ਤਾਸੋ ਕੇਲ ਕਮਾਵੈ,
ਇਸ ਤਰ੍ਹਾਂ ਇਹ ਜੀ ਚਪਲ ਕਲਾ ਹਮੇਸ਼ਾ ਇਹ ਸਰੀਰਕ ਕਿਰਿਆ ਕਰਦੀ ਕਰਾਉਂਦੀ।
ਸ਼ੈਲਹਿ ਸ਼ੈਲ ਨਸ਼ੋਰਿਓ ਭਾਵੈ,
ਹਾਏ ਜਿਹੜਾ ਕੋਈ ਐਠੀ ਸਿੰਘ ਹੈ ਇਸ ਤਰ੍ਹਾਂ ਇਹਨੂੰ ਤਿਆਗਿਆ ਨਹੀਂ ਜਾ ਰਿਹਾ ਹੈ।
ਏਕੈ ਸਦਨ ਮਾਂਝ ਤੇ ਰਾਖਿਓ,
ਆਓ ਐਂਠੀ ਸਿੰਘ ਨੂੰ ਇੱਕ ਵੱਖਰਾ ਮਕਾਨ ਜਿਹਾ ਬਣਾ ਕੇ ਉਹਦੇ ਵਿੱਚ ਗੁਪਤ ਜਿਹਾ ਕਰਕੇ ਇਹਨੇ ਰੱਖਿਆ ਹੋਇਆ।
ਕਾਹੂਟ
ਕਰਕੇ
ਕਾਹੂ ਸਾਥ ਭੇਦ ਨਹਿ ਭਾਖਿਓ,
ਜਿਹੜੇ ਮਹਿਲਾਂ ਵਿੱਚ ਰਦਾਸ ਹੈ ਨੌਕਰੀਆਂ ਦਾਖਰੀਆਂ ਉਹਨਾਂ ਦੇ ਸਾਥ ਬਿਲਕੁਲ ਕੋਈ ਭੇਦ ਨਹੀਂ ਦਿੱਤਾ। ਉਹ ਛੜ ਕਪਟ ਕੀਤਾ ਇਸ ਲੜਕੀ ਨੇ।
ਕੇਤੇ ਕ ਦਿਨ ਵਿਆਹ ਤੇ ਭਇਓ,
ਹਾਂ ਕੁਝ ਦਿਨਾਂ ਤੋਂ ਬਾਅਦ ਜਿਹੜੀ ਚਪਲ ਕਲਾ ਲੜਕੀ ਰਾਜੀ ਕਹਿੰਦੇ ਸ਼ਾਦੀ ਹੋ ਗਈ।
ਤਾਕੋ ਨਾਥ ਲੇਨ ਤੇ ਆਇਓ,
ਹਾਂ ਵਿਆਹ ਤੋਂ ਬਾਅਦ ਫਿਰ ਕੁਝ ਦਿਨਾਂ ਤੋਂ ਬਾਅਦ ਜਿਹੜਾ ਇਹਦਾ ਪਤੀ ਇਹਨੂੰ ਲੈਣ ਆਇਆ ਹੈ ਆਪਣੇ ਸਹੁਰੇ ਘਰ ਤੋਂ।
ਕਾਮ ਕੇਲ ਤਾਸੋ ਉਪਜਾਇਓ,
ਹਾਂ ਇਸ ਤਰ੍ਹਾਂ ਸ਼ੀਰਕ ਸੰਬੰਧ ਜੋੜੇ ਹਨ।
ਸੋਏ ਰਹਿਓ ਅਤ ਹੀ ਸੁਖ ਪਾਇਓ,
ਇਹ ਜਿਹੜਾ ਮਾਲਕ ਸੀ ਪਣਗ ਵਿੱਚ ਸੁਖ ਪਾ ਕੇ ਵਿਰਾਜਿਆ ਰਿਹਾ ਰਾਤ ਸਮੇਂ।
ਤ੍ਰਿਕੋ ਤ੍ਰਿਪਤ ਨਤਾ ਤੇ ਭਈ,
ਜਿਹੜੀ ਚਪਲ ਕਲਾ ਇਸ ਨੂੰ ਕੋਈ ਬਹੁਤੀ ਪ੍ਰਸੰਨਤਾ ਨਹੀਂ ਹਾਸਲ ਹੋਈ।
ਸ਼ੋਰ ਸੰਦੂਕ ਜਾਰ ਪੈ ਗਈ,
ਆਹ ਜਿਹੜਾ ਐਂਠੀ ਸਿੰਘ ਉਹਦੇ ਨਾਲ ਕਹਿੰਦੇ ਸੰਬੰਧ ਕਰਨ ਲੱਗ ਪਈ ਹੈ।
ਅਧਿਕ ਮਿੱਤਰ ਤਬ ਤਾਹਿ ਜਾਇਓ,
ਉਸਨੇ ਬਹੁਤ ਇਸਨੂੰ ਪ੍ਰਸੰਨਤਾ ਬਖਸ਼ੀ।
ਕਾਮ ਕੇਲ ਚਿਰ ਲੱਗੇ ਕਮਾਇਓ,
ਸ਼ੀਕ ਸੰਤ ਜੋੜੇ ਹਨ।
ਦੋਹਰਾ ਕਹਾ ਭਇਓ ਬਲਵੰਤ ਭਇਓ,
ਕੀ ਹੋ ਗਏ ਜੇ ਕੋਈ ਬਹੁਤਾ ਬਲੀ ਹੋ ਜਾਵੇ।
ਭੋਗ ਨ ਚਿਰ ਲੋ ਕੀਨ,
ਇਹਨੇ ਇਸ ਤਰ੍ਹਾਂ ਸਮੇਂ ਅਨੁਸਾਰ ਬਹੁਤਾ ਨੀ ਕੁਝ ਕੀਤਾ ਕਤਰਿਆ।
ਆਪ ਨ ਕਛ ਸੁਖ ਪਾਇਓ,
ਆਪਣੇ ਆਪ ਵਿੱਚ ਵੀ ਸੁਖ ਨੀ ਮਹਿਸੂਸ ਕੀਤਾ।
ਕਛ ਨ ਤਰੁਨ ਸੁਖ ਦੀਨ,
ਇਸ ਨੂੰ ਇਹ ਸੁਖ ਬਖਸ਼ਿਆ।
ਚੌਪਈ ਸੋ ਤਰਨੀ ਕੋ ਪੁਰਖ ਰਜਾਵੈ,
ਉਹੀ ਜਿਹੜੀ ਇਹ ਤ੍ਰੀਮਤ ਹੈ ਉਸਨੂੰ ਇਹ ਪ੍ਰਸੰਨ ਕਰ ਸਕਦਾ।
ਬਹੁਤ ਚਿਰ ਲੱਗੇ ਭੋਗ ਕਮਾਵੈ,
ਬਹੁਤਾ ਸਮੇਂ ਤੱਕ के शीर्क क्रिया करी कराई जावे
ताको ऐच आप सुख लेवे
इस तरह सुख लवे
अपनो सुख अबला को देवे
अपना जरा शरीरक सुख अपनी इच्छा त्रीमत नो बख्शे
ऐसे बलि कैसे को होई
इस तरह दा पावे शीर करके कोई पवे किड्डा बलि होवे बलवान होवे
ता पर त्रिया न रीजत कोई
आरे ऊपर कोई भी प्रसन्न नहीं हुंदा बलवान बनून देख के
जो चेर चिमटक लोल कमावे
हाँ जरा इस तरह शीर किरिया ज्यादा समा करता है
वह तरन को चित चुरावे
वो ही बलवान इस तरह प्रसन्न कर सकदा हर एक सिख दे दिल नो
दोहरा चिमट चिमट ते मीत सो
इस तरह
गरेल गई लपटा
इस तरह कंठ दे नगाल
श्रवण चटाको नाथ सुन
थोड़ा जा आवाजा सुन के
जाग्यो नींद गवा
नींद गवाई है त्यो जाग पिया है
लपट लपट आत रात करी
इस तरह प्रीति की कतरी है
जैसी कर न कोई
इस तरह कोई आम मनुख नहीं कर करा सकदा
समृत पय तरनी तरन
इस तरह दो में
रह तहा ही सो
उठी बराज रहे हन
चौपई जब त्रय जार सहत स्वय गई
आज दोए जरी चपर कला इस तरह बराज गई है
परे परे ते नाथ तकई
हाँ पुंग दे पिया पिया जरा मालक उसने तक लिया है
पकरे केस छुटे लह लहे
अगे जे खुले पै अठी सिंह रे इसने उनु कहंदे ਖੁਲਿਆ ਕੇਸਾਂ ਨੂੰ ਹੌਲੀ ਕੇ ਹੱਥਾਂ ਨਾਲ ਕੱਟ ਲਿਆ ਫੜ ਲਿਆ ਹੈ
ਜਾਨਕ ਸਰਪ ਗਾਰ ਰੂ ਗਹੇ
ਜਿਵੇਂ ਕੋਈ ਗਾਰੂ ਮੰਤਰੀ ਵਾਲਾ ਮੰਤਰ ਵਾਲਾ ਉਹ ਸੱਪ ਨੂੰ ਪੱਪਾ ਨੂੰ ਫੜ ਲੈਂਦਾ ਇਸ ਤਰ੍ਹਾਂ ਕਾਲੇ ਕੇਸਾਂ ਨੂੰ ਫੜ ਲਿਆ ਏ
ਦੋਹਰਾ ਅੰਗਰੇਜ਼ੀ ਗਹਿ ਕੈ ਛੁਰੀ
ਹਾਂ ਜਿਹੜੀ ਅੰਗਰੇਜ਼ਾਂ ਦੇ ਸ਼ਹਿਰ ਤੋਂ ਬਲੈਤ ਤੋਂ ਬਣੀ ਹੋਈ ਸੀ ਇੱਕ ਤਿੱਖੀ ਜਿਹੀ ਛੁਰੀ ਇਹਨੇ ਫੜ ਲਈ ਹੈ
ਤਾਂ ਕੀ ਗਰੀਬ ਤਕਾ
ਹਾਂ ਉਹ ਜਿਹੜਾ ਕੰਠੀ ਅੰਠੀ ਸਿੰਘ ਉਹਦਾ ਗਰਦਨ ਜੀ ਤੱਕ ਕੇਸ ਨੇ
ਤਨਕ ਦਬਾਈ ਇਹ ਦਿਸ਼ਾ
ਆਪਣੇ ਤਰਫੋਂ ਥੋੜਾ ਜਿਹਾ ਉਹ ਛੁਰੀ ਨੂੰ ਦਬਾਇਆ ਹੈ
ਉਹ ਦਿਸ਼ ਨਿਕਸੀ ਜਾ
ਤਿੱਖੀ ਸ਼ਰੀਰ ਸੋ ਦੂਸਰੀ ਤਰਫ ਜਾ ਨਿਕਲੀ ਹੈ ਕੱਢ ਕੇ ਸਿੱਟ ਦਿੱਤਾ ਹੈ
ਦੋਹਰਾ ਸ਼ੁਰ ਕੀ ਭਏ ਜਾਰ ਕੋ ਕਾਇਓ
ਕਾਇਓ ਸ਼ਰੀਰ ਦੇ ਨਾਲੋ ਐਂਠੀ ਸਿੰਘ ਨੂੰ ਮਾਰ ਮੁਕਾਇਆ ਹੈ
ਨਿਜ ਨਾਰੀ ਤਨ ਕਛ ਨ ਜਤਾਇਓ
ਆਪਣੀ ਚਪਲ ਕਲਾ ਨੂੰ ਉਸਨੇ ਕੁਝ ਨੀ ਕਿਹਾ ਹੈ
ਤਾਕੋ ਤਪਤ ਰੁਦਰ ਜਬ ਲਾਗਿਓ
ਜਦੋਂ ਗਲਾ ਕੱਟਿਆ ਗਿਆ ਖੂਨ ਨਿਕਲਿਆ ਸੀ ਉਹ ਗਰਮ ਗਰਮ ਜਾ ਲੱਗਿਆ ਹੈ
ਤਬ ਹੀ ਕੋਪ ਨਾਰ ਕੋ ਜਾਗਿਓ
ਸੇਵੜੇ ਚਪਰ ਕਲਾ ਨੂੰ ਗੁੱਸਾ ਪੈਦਾ ਹੋਇਆ ਆ
ਸ਼ੁਰਕੀ ਵਹ ਹੱਥ ਮੈਂ ਲਈ
ਉਹੀ ਤਖੀ ਸ਼੍ਰੀ ਜੀ ਨੇ ਹੱਥਾਂ ਵਿੱਚ ਪਕੜ ਲਈ ਹੈ
ਪੱਤ ਕੇ ਪਕੜ ਕੰਠ ਮੋ ਦਈ
ਸੁੱਤੇ ਹੋਏ ਪੱਚੀ ਦੇ ਗਲ ਵਿੱਚ ਮਾਰ ਦਿੱਤੀ
ਅੱਜ ਜੋ ਤਾਹੇ ਜਬੈ ਕਰ ਡਾਰਿਓ
ਜਿਵੇਂ ਕੋਈ ਮੁਸਲਮਾਨ ਉਹ ਢਾਈ ਛੁਰੀਆਂ ਜੀਆਂ ਫੇਰ ਕੇ ਤੇ ਬੱਕਰੇ ਨੂੰ ਮਾਰ ਦਿੰਦੇ ਆ ਕਹਿੰਦੇ ਜੀਵਾ ਕਰਤਾ ਮਾਰ ਮੁਕਾਇਆ ਹੈ
ਬਾਰ ਦੋਹਨ ਇਹ ਭਾਂਤ ਪੁਕਾਰਿਓ
ਦੋਹਾਂ ਦਾ ਫਿਰ ਦੋਹਾਂ ਨੂੰ ਬਾਲ ਕੇ ਸੰਸਕਾਰ ਕਰਕੇ ਘਰ ਦੇ ਸੀ ਬਾਹਰ ਇਸ ਤਰ੍ਹਾਂ ਕਹਿੰਦੇ ਪੁਕਾਰ ਕੀਤੀ
ਦੋਹਰਾ ਮੇਰ ਮੋਰੇ ਨਾਥ ਬਿਰਕਤ ਹੋਇ
ਛਲ ਕਰਕ ਨਾਲ ਇਉਂ ਬੋਲਿਆ ਵੀ ਮੇਰੇ ਮਾਲਕ ਇਉਂ ਬਿਰਕਤ ਹੋ ਗਏ
ਬਨ ਕੋ ਕੀਓ ਪਿਆਨ
ਜੇ ਕਹਿੰਦੇ ਘਰ ਦੇ ਵਿੱਚ ਬਿਨਾਂ ਦੱਸੇ ਤੋਂ ਬਾਹਰ ਨੂੰ ਜੰਗਲ ਵਿੱਚ ਜਾਣਾ ਕੀਤਾ ਉਹਨਾਂ ਨੇ
ਬਾਹਰ ਸਕਲ ਘਰ ਉੱਠ ਗਏ
ਹਾਂ ਕਹਿੰਦੇ ਮੇਰੇ ਜਿਹੜਾ ਬਾਹਰਲਾ ਘਰ ਸੀ ਇਹਨੂੰ ਬਾਲ ਕੇ ਸਾੜ ਕੇ ਫਿਰ ਉੱਠ ਕੇ ਚਲੇ ਗਏ ਬਿਨਾਂ ਪੁੱਛੇ ਦੱਸੇ
ਸ਼ੰਕਾ ਛਾੜ ਨਿਦਾਨ
ਔੜਕ ਨੂੰ ਸ਼ੰਕਾ ਛੱਡਦੀ ਵੀ ਅਸੀਂ ਵਿਆਹੇ ਬਰੇ ਹਾਂ ਕਿਉਂ ਜੰਗਲ ਨੂੰ ਜਾਂਦੇ ਹਾਂ
ਚੌਪਈ कोई ताते कछु उपाय बनाइए।
इस करके भी दासो कोई ना कोई उपराला हीला बनाइए।
खोज नाथ बनते गृह लिये।
हाँ, कहते मेरा जरा मालिक जंगल नू चलिया गया ना बरागत होके उन्हें लब के ले आइए।
ताको हेर पान में पीवो।
हाँ, मैं जरी चपर कला है जे मालिक करे आनगे फिर कोई मैं पानी पीवांगी।
बिन देखे नैना दो सीवो।
बिना मालिक दे देखे तो मैं तो अपने नेत्र सदाली बंद कर लागी अन्य मनाखी बन जावांगी।
अड़ेल खोज खोज बन लोग सबे आवत पहे।
जरे जिन्ने लोग है वो जंगल विच लब लब के आखरी वापस आ गए।
कहे त्रिया तब नाथ न हाथ कहूं रहे।
चपल कला नु कहंदे वी जंगल विचों तेरे मालक सानू लब्बे नी प्राप्त नी होए।
आए निकट ताको सब ही समझावही।
हां, के जिन्ने लोग प्रचौनी कर रिया होया इनू समझाउंदे है बेरी इन्नी क मथेरी लेख लिख के समझ सी इन्हे इन्ना श्री रहना सी तेरे करे। चलो ये राजे दी चू लड़की है कित होर शादी शुद्धि तेरी हो जाऊगी। इस तरह दिया गला इनू सुनाउंदे हन।
ओ भूले लोक अजान मरम नह पावे।
जिन्ने लोक है ना इत्थों दे भुले पड़के भेज नहीं पाउंदे है वी शड़कवट नाले ने आप ही दोहां नू पार लंघाया है।
इत श्री चरित्र पखयाने त्रिया चरित्रे मंत्री भूप संवादे। 102 चरित्र दोए 102 चरित्र समापत मस्त शुभ मस्त अफजू।
ये प्रसंग इत्थे पूरा होया अगला चल रहा।
दोहरा नरकासुर राजा बड़ो।
महाराज कहंदे एक नरकासुर नाम दा दैन सी बड़ा तकड़ा राजा महाराज इसका नाम पूमासुर भी है।
गुवाहाटी कोरा।
हाँ, जिहड़ा गुवाहाटी शहर आ उत्थों दा ये पूमासुर राजा है सी।
जीत जीत राजन की।
राजान की पार्षद जिहड़े राजे उन्हां दीआं कहिंदे जिहड़ियां लड़कियां ना राजकुमारियां उन्हां नूं जित जित के।
दोहता लेत शना।
राजा महाराजा नूं जित जित के फिर उन्हां दीआं जिहड़ियां नौजवान लड़कियां उन्हां नूं कहिंदे खो लैंदा सी ये पूमासुर दैत।
चौपई तिन एक बिवत जग्य को कीनो।
आस जरा पूमासुर दैत उन्हें एक जग करन दी ब्योंत जी सोची बिचारी है।
एक लाछ राजा गह लीनो।
हाँ, जग करन वास्ते एक लख राजा जिहड़ा कहिंदे पकड़ लिया इसने।
चौ एक और बंद नृप परै।
कहिंदे इसे तरह जे कहिंदे एक होर कोई राजा कहिंदे कैद विच पै जाएगा।
तिन नृप मेद जगे कर भरै।
कहिंदे इसे तरह निरप मेद जग करके जानी राजा दी ओ मेज पा पा के ना हवन कुंड वेच एक तां हुंदे ना वी कऊ मेर असमेर जग गैड़ा मार मेर वी जिते मार मार के राजा नू हवन कुंड वेच सिटना इहनू निरप मेद कहिंदे वी ये एक लख राजा जिहड़ा ना ये हवन कुंड वेच सिट सिट के मारना है। फिर उदों बाद इहनां दीआं जिहड़ियां लड़कियां उन्हां नूं मैं बरना कट्ठिया ब्याहना है। इस तरह ने कहिंदे वी उन्हां दा राजे दे नाल निरप मेर जग करके फिर इन्हां नूं बरना है। मैंने
प्रथम कोट लोहा को राजा
जिहड़ा पूमासुर दैन सी सब तो पहला जिहड़ा इहदा वड्डा सारा किला सी ओह लोहे दा बनाया होया सी उहदे ते लोहा ज्यादा लाया होया सी।
द्वितीय तांबर को दुर्ग विराजै।
दूजा कहिंदे जिहड़ा किला सी ओह तांबे दा इहदा सोभदा सी उहदे ते तांबा ज्यादा लाया सी।
तीजो अष्ट धात गढ़ सोहै।
तीजा जिहड़ा किला सी कहिंदे अठां धातुआं दा सी तांबा भी सिक्का भी पित्तल भी सोना भी चांदी भी ਇਹ ਸੱਤੇ ਧਾਤੂਆਂ ਨੇ ਲਹੀ ਸਾਏ ਸਾਰੀਆਂ ਧਾਤਾਂ ਦੇ ਲਾ ਲਾ ਕੇ ਬਣਾਇਆ ਸੀ ਸਜਦਾ ਸੀ।
ਚੌਥ ਸਿੱਕਾ ਕੋ ਕਿਲੋ ਕਰੋ ਹੈ,
ਚੌਥਾ ਜਿਹੜਾ ਕਿਲਾ ਉਹਦੇ ਤੇ ਜ਼ਿਆਦਾ ਸਿੱਕਾ ਲਾਇਆ ਹੋਇਆ ਸੀ, ਉਹ ਸਿੱਕੇ ਦਾ ਕਿਲਾ ਤਿਆਰ ਕਰਵਾਇਆ ਹੋਇਆ ਸੀ।
ਪੋਹਰ ਫਟਕ ਕੋ ਕੋਟ ਬਣਾਇਓ,
ਉਦੋਂ ਬਾਹਰ ਕਹਿੰਦੇ ਇੱਕ ਕੱਚ ਦਾ ਸ਼ੀਸ਼ੇ ਦਾ ਕਿਲਾ ਇਹਨੇ ਬਣਾਇਆ ਹੋਇਆ ਸੀ।
ਜੇ ਲੱਖ ਰੁਦਰਾਚਲ ਸਿਰ ਨਿਆਇਓ,
ਇਸ ਸ਼ੀਸ਼ੇ ਦੇ ਕਿਲੇ ਨੂੰ ਵੇਖ ਵੇਖ ਕੇ ਸ਼ਿਵਜੀ ਦਾ ਜਿਹੜਾ ਕੈਲਾਸ਼ ਪਰਬਤ ਹੈ, ਕਿਉਂਕਿ ਲੈਸ ਪਰਬਤ ਤੇ ਬਹੁਤ ਬਰਫ਼ ਪੈਂਦੀ ਹੈ, ਬਰਫ਼ ਚਿੱਟੀ ਹੁੰਦੀ ਹੈ, ਸ਼ੀਸ਼ਾ ਵੀ ਚਿੱਟਾ ਹੁੰਦਾ, ਕਹਿੰਦੇ ਜਿਸ ਨੂੰ ਵੇਖ ਕੇ ਕੈਲਾਸ਼ ਪਰਬਤ ਵੀ ਸ਼ਰਮਸ਼ਾਰ ਹੁੰਦਾ ਹੈ।
ਖਸਤਮ ਦੁਰਗ ਰੁਕਮ ਕੋ ਸੋ ਹੈ,
ਜਿਹੜਾ ਛੇਵਾਂ ਕਿਲਾ ਇਹ ਭੂਮਾਸਰ ਨੇ ਚਾਂਦੀ ਦਾ ਬਣਾਇਆ ਜੋ ਬੜਾ ਸਜਦਾ ਹੈ।
ਜਾ ਕੇ ਤੀਰ ਬ੍ਰਹਮਪੁਰ ਕੋ ਹੈ,
ਇਸਦੇ ਪਾਸ ਕਹਿੰਦੇ ਚਾਂਦੀ ਦੇ ਕਿਲੇ ਜਿਹੜਾ ਬ੍ਰਹਮਪੁਰ ਹੈ, ਵਿਕੁੰਠ ਭਲਾ ਕੀ ਹੈ, ਵਿਕੁੰਠ ਵੀ ਇੰਨਾ ਸੋਹਣਾ ਨਹੀਂ।
ਸਪਤਮ ਗੜ੍ਹ ਸੋਨਾ ਕੋ ਰਾਜੈ,
ਸਤਵਾਂ ਕਿਲਾ ਕਹਿੰਦੇ ਸੋਨੇ ਦਾ ਇਹਨੇ ਬਣਾਇਆ ਹੋਇਆ ਸੀ, ਬੜਾ ਸੋਭਦਾ ਸੀ।
ਜਾ ਕੋ ਲੰਕ ਬੰਕ ਲੱਖ ਲਾਜੈ,
ਇਹ ਸੋਨੇ ਦੇ ਕਿਲੇ ਨੂੰ ਵੇਖ ਵੇਖ ਕੇ ਜਿਹੜੀ ਰੌਣਗੀ ਕਹਿੰਦੇ ਸੁੰਦਰ ਲੰਕ ਸੁੰਦਰ ਲੰਕਾ ਦਾ ਕਿਲਾ ਵੀ ਸ਼ਰਮਸ਼ਾਰ ਹੁੰਦਾ ਸੀ।
ਤਾਂ ਕਿ ਮਦ ਆਪ ਨਿਰਪ ਰਹਿ,
ਉਹ ਜਿਹੜਾ ਸੋਨੇ ਦਾ ਕਿਲਾ ਬਣਾਇਆ ਨਾ ਗੁਹਾਟੀ ਦਾ ਰਾਜਾ, ਕਹਿੰਦੇ ਉਸ ਕਿਲੇ ਵਿੱਚ ਆਪ ਰਹਿੰਦਾ ਹੁੰਦਾ ਸੀ ਭੂਮਾਸਰ ਦੇ।
ਆਨ ਨ ਮਾਨੈ ਜੋ ਤੇ ਗਹਿ,
ਜਿਹੜਾ ਰਾਜਾ ਇਹਦੀ ਇੰਨੀ ਨਾ ਮੰਨਦਾ ਸੀ ਉਹਨੂੰ ਜਾ ਕੇ ਪਕੜ ਲੈਂਦਾ, ਕੈਦ ਕਰ ਲੈਂਦਾ ਸੀ।
ਜੋ ਨਿਰਪ ਔਰ ਹਾਥ ਤੇ ਆਵੇ,
ਇਹ ਭਲਾ ਕੋਈ ਹੋਰ ਰਾਜਾ ਵੀ ਹੱਥ ਵਿੱਚ ਆ ਜਾਵੇ ਰੇ,
ਤਬ ਵੋ ਸਭ ਰਾਜਾ ਕਹਿ ਕਾਵੇ।
ਹਾਂ ਕਹਿੰਦੇ ਫੇਰ ਵੀ ਉਹ ਜਿੰਨੇ ਰਾਜੇ ਹੈ ਬਾਕੀ ਉਹਨਾਂ ਸਾਰਿਆਂ ਨੂੰ ਵੀ ਇਹ ਮਾਰ ਹੀ ਦਿੰਦਾ ਸੀ, ਯਾਨੀ ਇੱਕ ਲੱਖ ਰਾਜਾ ਤਾਂ ਇਕੱਠੇ ਹੀ ਕੀਤਾ ਸੀ ਨਾ, ਬਾਕੀ ਜਿਹੜੇ ਹੋਰ ਇਧਰੋਂ ਉਧਰੋਂ ਫੜ ਲੈਂਦਾ ਉਹਨਾਂ ਨੂੰ ਨਾਲੋ ਨਾਲ ਹੀ ਮਾਰੀ ਜਾਂਦਾ ਸੀ।
ਸੋ ਰਹਿ ਸਹਿਸ ਰਾਨੀਅਨ ਬਾਰੇ,
ਇਸ ਤਰ੍ਹਾਂ ਇਹਨੇ ਕਹਿੰਦੇ ਮਨ ਵਿੱਚ ਸੰਕਲਪ ਕੀਤਾ ਸੀ ਵੀ ਜਦੋਂ 20,000 ਲੜਕੀ ਇਕੱਠੀ ਹੋ ਗਈ ਨਾ, 20,000 ਲੜਕੀ ਦੇ ਨਾਲ ਮੈਂ ਇਕੱਠੀ ਸ਼ਾਦੀ ਕਰਾਉਣੀ, ਇਹ ਜਿਹਾ ਵੀ ਦੈਂਤ ਹੈ ਨਾ। ਅਤੇ 16,700 ਲੜਕੀ ਇਕੱਠੀ ਹੋਈ ਸੀ ਜਦੋਂ ਇਹ ਅੱਗੇ ਦਾ ਫਾਹਾ ਵਧਿਆ ਗਿਆ ਸੀ।
ਨਰਾ ਮੇਦ ਨਿਰਪ ਪੂਰਨ ਕਰੈ,
ਇਸ ਤਰ੍ਹਾਂ ਕਹਿੰਦੇ ਵੀ ਨਰਾ ਮੇਦ ਜਿਹਦੇ ਵਿੱਚ ਰਾਜਿਆਂ ਦੀ ਮਿਝ ਪਾਈ ਜਾਊਗੀ, ਫਿਰ ਉਹ ਜੰਗ ਕਰਿਆ ਜਾਣਾ ਅਖੀਰ ਤੇ।
ਇੱਕ ਰਾਨੀ ਉਹ ਬਚਨ ਉਚਾਰਾ,
ਹਾਂ ਇੱਕ ਇਹਦੀ ਜਿਹੜੀ ਰਾਣੀ ਸੀ ਨਾ ਭੂਮਾਸਰ ਦੈਨ ਸੀ, ਉਹਨੇ ਫਿਰ ਇਹਨੂੰ ਮਰਵਾਉਣ ਵਾਸਤੇ ਵੀ ਇਹ ਕਿਹੋ ਜਿਹੇ ਪੁੱਠੇ ਕੰਮ ਕਰਨ ਲੱਗਿਆ। ਕਹਿੰਦੇ ਉਹਨੇ ਫਿਰ ਇਸ ਤਰ੍ਹਾਂ ਉਹਨੇ ਸੋਚ ਵਿਚਾਰ ਕੀਤੀ ਆ ਵੀ ਇਹਨੂੰ ਕਿਉਂ ਨਾ ਮਰਵਾਇਆ ਜਾਏ, ਆ ਰਾਜਿਆਂ ਦਾ ਕਿਉਂ ਨਾ ਖਰੜਾ ਛੜਾਏ, ਨਹੀਂ ਤਾਂ ਰਾਜਿਆਂ ਨੂੰ ਇਹ ਆ ਜੱਗ ਦੇ ਬਹਾਨੇ ਸਾਰਿਆਂ ਨੂੰ ਜਿਉਂਦਿਆਂ ਨੂੰ ਸਿਰ ਛਿੜ ਕੇ ਮਾਰ ਦੂਗਾ, ਆ 20,000 ਲੜਕੀ ਇਕੱਠੀ ਕਰਕੇ ਕੀ ਇਹ ਕਰੂਗਾ ਇਹਨਾਂ ਨੂੰ। ਫਿਰ ਉਹ ਸਿਆਣੀ ਸੀ, ਉਹਨੇ ਕਹਿੰਦੇ ਸੋਚਿਆ ਵਿਚਾਰਿਆ ਵੀ ਇਹਦਾ ਫਾਹਾ ਕਿਉਂ ਨਾ ਵਢਿਆ ਜਾਏ।
ਦੁਆਰਾ ਵਤ ਉਗਰੇਸ਼ ਜਿਆਰਾ,
ਰਾਣੀ ਨੇ ਇਹਨੂੰ ਫਿਰ ਕਿਹਾ ਐ ਭੂਮਸਰ ਦੈਂਤ ਪਤੀ ਜੀ, ਇੱਕ ਉਗਰ ਸੈਨ ਹੈ ਉਹ ਬੜਾ ਪ੍ਰਸਿੱਧ ਹੈ, ਅਤੇ ਉਹ ਦੁਆਰਕਾਪੁਰੀ ਦੇ ਵਿੱਚ ਰਹਿੰਦਾ, ਕ੍ਰਿਸ਼ਨ ਜੀ ਦਾ ਨਾਨਾ ਸੀ ਉਗਰ ਸੈਨ, ਹੈ ਤਾਂ ਇਹ ਮਥੁਰਾ ਵਾਸੀ ਸੀ ਪਰ ਇਹਦੇ ਪੁੱਤਰ ਕੰਸ ਨੇ ਆਪਣੇ ਪਿਓ ਨੂੰ ਉਗਰਸੈਨ ਨੂੰ ਕੈਦ ਵਿੱਚ ਕਰ ਲਿਆ ਸੀ, ਕਿਉਂਕਿ ਨਾਰਦ ਜੀ ਨੇ ਕਹਿ ਦਿੱਤਾ ਸੀ ਵੀ ਇਹ ਜਿਹੜੀ ਤੇਰੀ ਭੈਣ ਹੈ ਨਾ, ਇਹਦੇ ਪੇਟ ਤੋਂ ਜਿਹੜਾ ਅੱਠਵਾਂ ਪੁੱਤਰ ਜੰਮੂਗਾ ਹੈ ਵੀ ਕੰਸ ਉਹਨੇ ਤੈਨੂੰ ਮਾਰ ਮੁਕਾਉਣਾ ਹੈ, ਜਿਹੜੇ ਭੈਣ ਨੂੰ ਵੀ ਕੈਦ ਕਰ ਲਿਆ ਸੀ, ਕਹਿੰਦਾ ਪਹਿਲਾਂ ਜਿਹੜੇ ਪੁੱਤ ਜੰਮਣਗੇ ਉਹ ਨਾਲ ਨਾਲ ਮਾਰੀ ਜਾਊਂਗਾ ਫਿਰ ਛੱਡੂੰਗਾ। ਜਦੋਂ ਕ੍ਰਿਸ਼ਨ ਜੀ ਪੈਦਾ ਹੋਏ ਸੀ ਉਹ ਫਿਰ ਗੋਕਲ ਵਾਸੀ ਜਿਹੜਾ ਹੈ ਇਹ ਨੰਦ ਇਹਦੇ ਨਾਲ ਉਸਨੇ ਵਸਦੇਵ ਨੇ ਸੋਚਿਆ ਵਿਚਾਰਿਆ ਵੀ ਤੇਰੇ ਘਰੇ ਜੋ ਪੈਦਾ ਹੋਏ ਮੇਰੇ ਘਰੇ ਆ ਜਾਏ, ਜਿਹੜੇ ਮੇਰੇ ਪੈਦਾ ਹੋਏ ਤੇਰੇ ਘਰੇ ਚਲਾ ਜਾਊਗਾ, ਉਹਦੇ ਲੜਕੀ ਹੋਈ ਇਹਦੇ ਲੜਕਾ ਹੋਇਆ ਸੀ, ਫਿਰ ਅਦਲ ਬਦਲ ਹੋ ਗਈ। ਉਹ ਕ੍ਰਿਸ਼ਨ ਜੀ ਗੋਕਲ ਵਿੱਚ ਉੜੀ ਜੇ, ਕ੍ਰਿਸ਼ਨ ਜਿਹੜੀ ਨੰਦ ਦੀ ਗੋਕਲ ਦੀ ਲੜਕੀ ਹੋਈ ਇਹਦੇ ਘਰੇ ਆ ਗਈ। ਜਦੋਂ ਕਹਿੰਦੇ ਉਹਨੂੰ ਮਾਰਨ ਲੱਗਿਆ ਵੀ ਇਹ ਭਾਵੇਂ ਕੁਝ ਵੀ ਹੈ, ਪਰ ਨਾਰਦ ਨੇ ਕਿਹਾ ਵੀ ਅੱਠਵਾਂ ਗਰਭ ਤੇਰਾ ਬੈਰੀ ਹੈ, ਉਹਨੇ ਤੈਨੂੰ ਮਾਰਨਾ ਛੱਡਣਾ ਨਹੀਂ। ਔਰ ਉਹ ਕਹਿੰਦੇ ਕੋਈ ਸ਼ਕਤੀ ਤਾਕਤ ਵਾਲੀ ਸੀ, ਉਹ ਆਕਾਸ਼ ਨੂੰ ਉੱਡ ਗਈ। ਨਾਲੇ ਉਹਨੇ ਜਾਂਦਿਆਂ ਕਹਿ ਤਾ, ਕਹਿੰਦੇ ਤੇਰਾ ਦੁਸ਼ਮਣ ਮੈਨੂੰ ਮਾਰਨ ਵਾਲਾ ਗੋਕਲਪੁਰੀ ਵਿੱਚ ਚਲਿਆ ਗਿਆ, ਇਹ ਦੁਸ਼ਟ ਕੰਸ ਜਿੰਨਾ ਤੂੰ ਮਰਜ਼ੀ ਜ਼ੋਰ ਲਾ ਲਾ, ਤੈਨੂੰ ਉਹਨੇ ਮਾਰ ਮੁਕਾਉਣਾ ਹੈ। ਫਿਰ ਆਪਣੇ ਨਾਨੇ ਨੂੰ ਤਾਂ ਛੱਡਤਾ ਦਰੋਪਤ, ਆਪਣੀ ਭੈਣ ਨੂੰ ਵੀ ਛੱਡਤਾ, ਵਸਦੇਵ ਨੂੰ ਵੀ ਛੱਡਤਾ, ਫਿਰ ਉੱਧਰ ਕ੍ਰਿਸ਼ਨ ਨੂੰ ਮਾਰਨ ਵਾਸਤੇ ਲੱਗ ਗਿਆ ਵੀ ਕਿਤੇ ਕਿਸੇ ਨੂੰ ਭੇਜਦਾ ਵੀ ਉਹਨੂੰ ਮਾਰ ਮਕਾਓ। ਉਹ ਬਹੁਤ ਪ੍ਰਸੰਗ ਆ ਪਿੱਛੇ ਗੁਰੂ ਕਲਗੀਧਰ ਜੀ ਨੇ ਬਾਣੀ ਵਿੱਚ ਲਵੇ ਕਿਹੜੇ ਕਿਹੜੇ ਪੇਡੇ ਗਾਸਰ ਇਹ ਜਿਹਨਾਂ ਦੇ ਵਿੱਚ ਨਰਕਾਸਰ ਇਹ ਵੀ ਬਕਾਸਰ ਨੂੰ ਬੇਅੰਤ ਨਾ ਆਏ ਹੈ, ਪਰ ਕੋਈ ਕਾਮਯਾਬ ਨਹੀਂ। ਇਹ ਗੁਰਸੈਨ ਕੰਸ ਦਾ ਪਿਓ ਸੀ, ਕ੍ਰਿਸ਼ਨ ਜੀ ਦਾ ਨਾਨਾ ਸੀ, ਅਤੇ ਰਾਣੀ ਨੇ ਇਹਨੂੰ ਵਾਸਰ ਆਪਣੇ ਪਤੀ ਨੂੰ ਕਿਹਾ ਵੀ ਇੱਕ ਉਗਰਸੈਨ ਬੜਾ ਤਕੜਾ ਪ੍ਰਸਿੱਧ ਰਾਜਾ ਹੈ, ਉਹ ਅੱਜ ਕੱਲ੍ਹ ਸਮੁੰਦਰ ਦੇ ਵਿੱਚ ਜਿਹੜੀ ਦੁਆਰਕਾ ਪੂਰੀ ਉੱਥੇ ਉਹ ਰਹਿੰਦਾ ਹੈ।
ਜੋ ਤੂੰ ਤਾਹੇ ਜੀਤ ਕਹਿ ਲਿਆਵੇ,
ਇਹ ਵੀ ਤੂੰ ਮਾਸਰ ਮੇਰੇ ਪਤੀ, ਜੇ ਉਗਰਸੈਨ ਰਾਜੇ ਨੂੰ ਤੂੰ ਜਤੇ ਕੇ ਲੈ ਆਵੇ, ਜਾਣੀ ਕੈਦ ਵਿੱਚ ਕਰ ਲਵੇ,
ਤਬ ਇਹ ਹੋਮ ਜਗ ਨ੍ਰਿਪ ਪਾਵੇ।
ਫਿਰ ਜਿਹੜਾ ਤੂੰ ਆ ਰਾਜ ਮੇਰ ਜਗ ਕਰਿਆ ਕਰਨ ਚਾਹੁੰਦਾ ਨਾ, ਇਹਦੇ ਵਿੱਚ ਤੂੰ ਜਿੱਤ ਪ੍ਰਾਪਤ ਕਰੇਗਾ, ਇਹਦੇ ਵਿੱਚ ਤੂੰ ਕਾਮਯਾਬੀ ਹਾਸਲ ਕਰੇਗਾ, ਨਹੀਂ ਤਾਂ ਉਗਰਸੈਨ ਰਾਜਾ ਤੇਰੇ ਜੱਗ ਵਿੱਚ ਵਿਘਨ ਪਾਊਗਾ।
ਦੋਹਰਾ ਇਉਂ ਕਹਿ ਕੇ ਰਾਜਾ ਭਏ,
ਇਸ ਤਰ੍ਹਾਂ ਆਪਣੇ ਭੂਮਾਸਰ ਦੈਂਤ ਰਾਜੇ ਨੂੰ ਉਹ ਰਾਣੀ ਨੇ ਕਿਹਾ
ਪਤੀਆ ਲਿਖੀ ਬਣਾ।
ਉਦੋਂ ਬਾਅਦ ਆਪਣਾ ਵੀ ਹੋਰ ਰਾਜਿਆਂ ਦਾ ਤੇ ਲੜਕੀਆਂ ਦਾ ਖੜਾ ਛਡਾਉਣ ਵਾਸਤੇ ਇਸਨੇ ਬਣਾ ਸਵਾਰ ਕੇ ਇੱਕ ਚਿੱਠੀ ਲਿਖਣਾ ਕੀਤੀ ਹੈ।
ਜਹਾ ਕ੍ਰਿਸ਼ਨ ਬੈਠੇ ਹੋਤੇ,
ਜਿੱਥੇ ਦੁਆਰਕਾਪੁਰੀ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਬੈਠੇ ਹੋਏ ਸੀ,
ਦੀਨੀ ਤਹਾ ਪਠਾ,
ਉੱਥੇ ਕਹਿੰਦੇ ਇੱਕ ਦਾਸੀ ਰਾਹੀਂ ਜਿਹੜੀ ਚਿੱਠੀ ਹੈ ਇਸ ਰਾਣੀ ਨੇ ਭੇਜ ਦਿੱਤੀ ਹੈ।
ਚੌਪਈ ਬੈਠੇ ਕਹਾ ਕ੍ਰਿਸ਼ਨ ਵੱਡ ਭਾਗੀ,
ਚਿੱਠੀ ਵਿੱਚ ਰਾਣੀ ਨੇ ਲਿਖਿਆ ਹੈ ਵੱਡੇ ਭਾਗਾਂ ਵਾਲੇ ਭਗਵਾਨ ਕ੍ਰਿਸ਼ਨ, ਤੁਸੀਂ ਕਿੱਥੇ ਮੌਜ ਨਾਲ ਇੱਥੇ ਬੈਠੇ ਹੋਏ ਹੋ,
ਤੁਮ ਕੋ ਡੀਠ ਹਮਾਰੀ ਲਾਗੀ,
ਹਾਂ ਸਾਡੀ ਜਿਹੜੀ ਨਿਗਾਹ ਤਾਂ ਉਹ ਤੁਹਾਡੇ ਵੱਲੀ ਲੱਗੀ ਹੈ ਵੀ ਤੁਸੀਂ ਬਿਵਤਾ ਵਿੱਚ ਪਿਆ ਸਸਿਆਂ ਨੂੰ ਕੱਢਦੇ ਹੋ, ਤੁਸੀਂ ਗਰੀਬਾਂ ਦੀ ਮਦਦ ਕਰਦੇ ਹੋ, ਤੁਸੀਂ ਦੁਸ਼ਟਾਂ ਨੂੰ ਨਾਸ਼ ਕਰਦੇ ਹੋ ਭਗਵਾਨ, ਇਸ ਕਰਕੇ ਸਾਡੀ ਬਿਵਤਾ ਵਿੱਚ ਫਸਿਆ ਹੋਇਆ ਜਿਹੜੀ ਨਿਗਾਹ ਤੁਹਾਡੇ ਵਿੱਚ ਲੱਗੀ ਹੈ, ਤੁਸੀਂ ਸਾਨੂੰ ਬਿਵਤਾ ਵਿੱਚੋਂ ਕੱਢੋ ਜੀ।
ਇਹ ਨਿਰਭਕਾਏ ਨਿਰਪਾਨ ਸ਼ਰਈਏ,
ਚਿੱਠੀ ਵਿੱਚ ਲਿਖਿਆ ਵੀ ਮਹਾਰਾਜ ਸਾਹਿਬ ਮੇਰਾ ਜਿਹੜਾ ਮਾਲਕ ਹੈ ਨਾ ਭੂਆ ਸਿਰ ਨੇ, ਉਹਨੇ 100,000 ਰਾਜਾ ਕੈਦ ਵਿੱਚ ਕੀਤਾ ਹੈ, 16,700 ਰਾਜਿਆਂ ਦੀਆਂ ਲੜਕੀਆਂ ਇੱਥੇ ਕੈਦ ਕੀਤੀਆਂ ਹੋਈਆਂ, ਕਹਿੰਦੇ ਮੇਰੇ ਮਾਲਕ ਦੈਂਤ ਨੂੰ ਮਾਰ ਕੇ ਰਾਜਿਆਂ ਨੂੰ ਛਿੜਾ ਦਈਏ,
ਹਮ ਸਭ ਹਿੰਨ ਬਾਰ ਘਰ ਲੈ ਜਾਈਏ,
ਫਿਰ ਅਸੀਂ ਮਾਰਾ ਸਾਡੀ ਜਿੰਨੀਆਂ ਲੜਕੀਆਂ ਸਾਨੂੰ ਸਾਰਿਆਂ ਨੂੰ ਬਰ ਕੇ ਦੁਆਰਕਾਪੁਰੀ ਵਿੱਚ ਲੈ ਜਾਈਏ।
ਇਉਂ ਜਦ ਬੈਨ ਕ੍ਰਿਸ਼ਨ ਸੁਣ ਪਾਇਓ,
ਉਹ ਚਿੱਠੀ ਵੀ ਜਿਹੜੇ ਬਚਨ ਉਹ ਸਿਆਣੀ ਰਾਜੀ ਦੇ ਲਿਖੇ ਕ੍ਰਿਸ਼ਨ ਜੀ ਨੇ ਜਦੋਂ ਪੜ੍ਹਨਾ ਸੁਣਨਾ ਪਾਏ ਹਨ,
ਗਰੜ ਚੜੇ ਗਰੜਾ ਧੁਜ ਆਏ,
ਇੰਨੇ ਰਾਜੇ ਕੈਦ ਵਿੱਚ ਫਸੇ, ਇੰਨੀਆਂ ਲੜਕੀਆਂ ਵਿਚਾਰੇ ਮੂਰਖ ਨੇ ਇਕੱਠੀਆਂ ਕੈਦ ਕੀਤੀਆਂ, ਉਸੇ ਵੇਲੇ ਕਹਿੰਦੇ ਜਿਹੜੀ ਗਰੜ ਦੀ ਧੁਜਾ ਵਾਲੇ ਗਰੜ ਦੇ ਝੰਡੀ ਵਾਲੇ ਭਗਵਾਨ ਹੈ, ਕਹਿੰਦੇ ਗਰੜ ਦੇ ਉੱਤੇ ਚੜ ਪਏ ਹਨ,
ਪ੍ਰਥਮ ਕੋਟ ਲੋਹਾ ਕੋ ਤੋਰਿਓ,
ਉਹਨੇ ਆਸਾਰ ਕ੍ਰਿਸ਼ਨ ਭਗਵਾਨ ਨੇ ਸਭ ਤੋਂ ਪਹਿਲਾਂ ਜਿਹੜਾ ਲੋਹੇ ਦਾ ਕਿਲਾ ਭੂਮਾਸਰ ਦੇਣ ਆਇਆ ਸੀ ਉਹਨੂੰ ਤੋੜਿਆ ਭਨਿਆ,
ਸਮ ਹੈ ਭਇਓ ਤਾਕੋ ਸਿਰ ਫੋਰਿਓ,
ਜਿਹੜਾ ਕੋਈ ਪਹਿਰੇਦਾਰ ਤੇ ਸਾਹਮਣੇ ਹੋਇਆ ਸਾਰਿਆਂ ਦਾ ਸਿਰ ਭੰਨਦਾ ਕ੍ਰਿਸ਼ਨ ਜੀ।
ਬਹੁਰੋ ਦੁਰਗੋ ਤਾਂਬਰ ਕੋ ਲੀਨੋ,
ਉਦੋਂ ਬਾਅਦ ਜਿਹੜਾ ਤਾਂਬੇ ਦਾ ਕਿਲਾ ਸੀ ਉਹ ਵੀ ਆਪਣੇ ਕਾਬੂ ਕਰ ਲਿਆ, ਉੱਥੋਂ ਦੇ ਵੀ ਮਾਰ ਮੁਕਾਏ।
ਅਸ਼ਟ ਧਾਤ ਪੁੰਨ ਗੜ੍ਹ ਬਸ ਕੀਨੋ,
ਜਿਹੜਾ ਅੱਠਾਂ ਧਾਤੂਆਂ ਦਾ ਕਿਲਾ ਗਿਉਣਿਆ ਸੀ ਉਹ ਵੀ ਅਧੀਨ ਕਰ ਗਿਆ ਹੈ।
ਬਹੁਰ ਸਿੱਕਾ ਕੋ ਕੋਟ ਸ਼ਨਾਇਓ,
ਫਿਰ ਜਿਹੜਾ ਸਿੱਕੇ ਦਾ ਬਣਾਇਆ ਕਿਲਾ ਸੀ ਉਹ ਵੀ ਖੋ ਲਿਆ ਕ੍ਰਿਸ਼ਨ ਜੀ ਨੇ।
ਬਹੁਰ ਫਟਕ ਕੋ ਕਿਲੋ ਗਿਰਾਇਓ,
ਅੱਗੇ ਉਹ ਸ਼ੀਸ਼ੇ ਦਾ ਬਣਾਇਆ ਕਿਲਾ ਸੀ ਉਹਨੂੰ ਵੀ ਕਿਨੇ ਨੇ ਖੋ ਲਿਆ ਇਸ਼ਨਾਸ ਕਰਤਾ।
ਤਬ ਹੀ ਰੁਕਮ ਕੋਟ ਕੋ ਲਾਗਿਓ,
ਉਦੋਂ ਬਾਅਦ ਕਹਿੰਦੇ ਫਿਰ ਜਿਹੜਾ ਚਾਂਦੀ ਦਾ ਕਿਲਾ ਸੀ ਜਦੋਂ ਉਹਨੂੰ ਕਹਿੰਦੇ ਤੋੜਨ ਲੱਗਾ ਏ ਕ੍ਰਿਸ਼ਨ ਭਗਵਾਨ।
ਤਬ ਲਿਪ ਸਕਲ ਸ਼ਸਤਰ ਗਹਿ ਜਾਗਿਓ,
ਸਿਰ ਜਿਹੜਾ ਭੂਮਾ ਸਿਰ ਰਾਜਾ ਹੈ ਕਹਿੰਦੇ ਜਾਗ ਪਿਆ ਇਹਨੇ ਸ਼ਸਤਰ ਫੜ ਲਏ।
ਸਕਲ ਸੈਨ ਲੀਨੇ ਸੰਗ ਆਇਓ,
ਆਪਣੀ ਸਾਰੀ ਫੌਜ ਨਾਲ ਲੈ ਕੇ ਚੜਿਆ ਆਇਆ।
ਮਹਾਕੋਪ ਕਰ ਨਾਦ ਬਜਾਇਓ,
ਗੁੱਸਾ ਕਰਕੇ ਨੇ ਧੌਸਾ ਨਗਾਰਾ ਜਾ ਬਜਾਇਆ ਦੈਤ ਨੇ।
ਅੜਲ ਕਾਟ ਕਾਟ ਕਰ ਖੜਗ ਪਖਰੀਆ ਧਾਵਹੀ,
ਮੇਰੇ ਘੋੜਾ ਸਵਾਰ ਸੂਰ ਵੀਰਾ ਮਿਆਨਾ ਤੋਂ ਤਲਵਾਰਾਂ ਕੱਢ ਕੱਢ ਕੇ ਧਾਵਾ ਕਰਕੇ ਦੌੜੇ ਹੋਏ ਆਉਂਦੇ।
ਮਹਾ ਖੇਤ ਮੈਂ ਖਤਰੀ ਖਿੰਗ ਨਚਾਵਹੀ,
ਮਹਾਨ ਮੈਦਾਨੇ ਜੰਗ ਦੇ ਜਿਹੜੇ ਖਤਰੀ ਸੂਰ ਵੀਰ ਤਲਵਾਰਾਂ ਨੂੰ ਜਾਂ ਘੋੜਿਆਂ ਨੂੰ ਨਚਾਉਂਦੇ।
ਖੰਡ ਖੰਡ ਹੋਏ ਗਿਰੇ ਖਗਿਸ਼ਕੇ ਸਰ ਲੱਗੇ,
ਹਾਂ ਜਿਹੜੇ ਗਰੜ ਭਗਵਾਨ ਦੇ ਮਾਲਕ ਹਨ ਉਹ ਕੌਣ? ਖਗਿਸ਼ਕਾਂ ਦਾ ਪੰਛੀਆਂ ਦਾ ਈਸ਼ਰ ਗਰੜ ਹੈ ਤੇ ਉਸਦੇ ਈਸ਼ਰ ਗਰੜ ਦੇ ਭਗਵਾਨ ਕ੍ਰਿਸ਼ਨ। ਉਹਨਾਂ ਦੇ ਜਦੋਂ ਕਦੇ ਤੀਰ ਆ ਕੇ ਵੱਜੇ ਨਾ ਇਹਨਾਂ ਦੇ ਕੋਲ ਸੂਰਵੀਰਾਂ ਦੇ ਸਭ ਡਿੱਗ ਪਏ ਹਨ।
ਹੋ ਚੱਲੇ ਖੇਤ ਕੋ ਛਾੜ ਕ੍ਰੋਧ ਅਤ ਹੀ ਜਗੇ,
ਹਾਂ ਮੈਦਾਨੇ ਜੰਗ ਨੂੰ ਛੱਡ ਕੇ ਚੱਲੇ ਭਗਵਾਨ ਨੂੰ ਬੜਾ ਕ੍ਰੋਧ ਜਾਗਿਆ ਹੋਇਆ।
ਭੁਜੰਗ ਛੰਦ ਮੰਡੇ ਆਨ ਮਾਨੀ, ਮਹਾ ਕੋਪ ਹੋਇਆ ਕਹਿ
ਮਾਨੀ ਹੰਕਾਰੀ, ਉਹਨਾਂ ਨੇ ਮਹਾਨ ਗੁੱਸਾ ਕਰਕੇ ਆ ਕੇ ਜੰਗ ਮੰਡਿਆ, ਜੰਗ ਸ਼ੁਰੂ ਕੀਤਾ।
ਕਿਤੇ ਬਾਡ ਵਾਰੀ ਕੋ ਬਾਦ ਕਹਿ ਕੇ,
ਕਿਤਨੇ ਜਿਹੜੇ ਬਾੜ ਬਾਰੀ ਕਹਿੰਦੇ ਵੱਢਣ ਵਾਲੀਆਂ ਤਲਵਾਰਾਂ ਉਹਨਾਂ ਨੂੰ ਉਹਨਾਂ ਨੇ ਲੱਕ ਨਾਲ ਬੰਨਿਆ ਹੈਗਾ ਤੇ ਆ ਗਏ ਹਨ।
ਕਿਤੇ ਪਾਨ ਮੰਗੈ ਕਿਤੇ ਮਾਰ ਕੂਕੇ,
ਜਿਹੜਾ ਫੱਟਣ ਹੋਏ ਪਾਣੀ ਮੰਗਦੇ ਹੈ ਕੋਈ ਕੂਕੇ ਵਿਚਾਰੇ ਮਾਰਦੇ ਹੈ।
ਕਿਤੇ ਚਾਰ ਉਹ ਰਾਨ ਕੇ ਤੇ ਆਨ ਢੂਕੈ,
ਨਹੀਂ ਚਾਰੇ ਤਰਫਾਂ ਤੋਂ ਆ ਕੇ ਨੇੜੇ ਢੁਕਦੇ।
ਕਿਤੇ ਸ਼ਸਤਰ ਅਸਤਰਾਂ ਲੈ ਕੇ ਪਧਾਰੇ,
ਸ਼ਸਤਰ ਅਸਤਰਾਂ ਨੂੰ ਲੈ ਕੇ ਚੱਲਦੇ ਹਨ।
ਕਿਤੇ ਬਾੜ ਵਾਰੀ ਕਿਤੇ ਬਾਣ ਮਾਰੇ,
ਕਿਤਨੇ ਵੱਢਣ ਵਾਲੀਆਂ ਤਲਵਾਰਾਂ ਮਾਰਦੇ ਹੈ ਕੋਈ ਤੀਰ ਮਾਰਦੇ ਹਨ।
ਕਿਤੇ ਹਾਕ ਕੂਕੈ ਕਿਤੇ ਹੂ ਹੂ ਸ਼ੋਰ ਹੈ,
ਕਈ ਲਲਕਾਰੇ ਜੇ ਮਾਰ ਕੇ ਕੂਕੂ ਕੂਕਦੇ ਹਨ, ਕਿਤੇ ਹੂ ਹੂ ਹਾਏ ਹਾਏ ਦਾ ਹੂੰਗਰਾ ਜਾ ਮਾਰਦੇ ਹਨ, ਛੱਡਦੇ ਹਨ ਵੀ ਹਾਏ ਮਰ ਗਏ ਹੈ ਹੂੰਗਰੇ ਜੇ ਮਾਰਦੇ।
ਕਿਤੇ ਛਿਪਰ ਛਤਰੀਨ ਕੇ ਛਤਰ ਤੋੜੈ,
ਜਿਹੜੇ ਛੇਤੀ ਦੇ ਕੇ ਛਤਰੀ ਉਹਨਾਂ ਦੇ ਛਤਰਾਂ ਨੂੰ ਤੋੜੀ ਜਾਂਦੇ।
ਭਏ ਨਾਦ ਭਾਰੇ ਮਹਾ ਕੋਪ ਤੈ ਕੈ,
ਹਾਂ ਬੜਾ ਭਾਰੀ ਆਵਾਜ਼ਾ ਹੋਇਆ ਗੁੱਸੇ ਕਰਕੇ ਤੱਤੇ ਹੋਏ ਹੋਏ।
ਕਿਤੇ ਬਾਡ ਵਾਰੀਨ ਕੋ ਬਾਡ ਦੈ ਕੈ,
ਜਿਹੜੀਆਂ ਬਾਡ ਵਾਲੀਆਂ ਸਿੱਖੀਆਂ ਧਾਰ ਵਾਲਾ ਕਰਵਾਉਣਾ ਉਹਨਾਂ ਨੇ ਵਾੜ ਦਿੰਦੇ, ਵੱਡੀ ਟੁੱਕੀ ਜਾਂਦੇ।
ਹਠਿਓ ਕ੍ਰਿਸ਼ਨ ਕ੍ਰੋਧੀ ਭਟੰਗ ਬ੍ਰਿਣਤ ਕਾਹਿਓ,
ਜਿਹੜਾ ਭਗਵਾਨ ਕ੍ਰਿਸ਼ਨ ਹਠੀਆ ਉਹ ਕ੍ਰੋਧਵਾਨ ਹੋਇਆ ਹੈ, ਸੂਰ ਵੀਰਾਂ ਨੂੰ ਮਾਰ ਮਾਰ ਕੇ ਫੱਟੜ ਕਰ ਦਿੱਤਾ, ਜ਼ਖਮੀ ਕਰ ਦਿੱਤਾ ਹੈ।
ਭਜੈ ਸੂਰਮਾ ਰੁਕਮ ਕੋਟੈ ਗਿਰਾਇਓ,
ਸੂਰਮੇ ਭੱਜ ਗਏ ਹਨ, ਚਾਂਦੀ ਦਾ ਕਿਲਾ ਜਿਹੜਾ ਬਣਾਇਆ ਰਾਸੀ ਉਹ ਕਹਿੰਦੇ ਗਰਾਤਾ ਢਾਤਾ ਕ੍ਰਿਸ਼ਨ ਜੀ ਨੇ
ਦੋਹਰਾ ਰੁਕਮ ਕੋਟ ਕੋ ਜੀਤ ਕੈ
ਜਿਹੜਾ ਚਾਂਦੀ ਦਾ ਕਿਲਾ ਬਣਾਇਆ ਸੀ ਉਹ ਫਤਿਹ ਜਿੱਤ ਕਰਕੇ
ਤਹਾਂ ਪਹੁੰਚਿਓ ਜਾ
ਉੱਥੇ ਕ੍ਰਿਸ਼ਨ ਭਗਵਾਨ ਫਿਰ ਜਾ ਪਹੁੰਚਾ ਹੈ
ਜਹਾਂ ਦੁਰਗ ਕਲ ਦੌਤ ਕੋ
ਜਿੱਥੇ ਸੋਨੇ ਦਾ ਕਿਲਾ ਬਣਾਇਆ ਹੋਇਆ ਸੀ
ਰਾਖਿਓ ਦੁਰਗਤ ਬਣਾ
ਉਹ ਕਹਿੰਦੇ ਸੋਨੇ ਦਾ ਕਿਲਾ ਜਿਹੜਾ ਬਣਾ ਕੇ ਬੜਾ ਦੁਰਗਤ ਕੀ ਕਠਿਨ ਸਖਤ ਰੱਖਿਆ ਹੋਇਆ ਸੀ
ਜੰਗ ਛੰਦ ਤਹੀ ਜਾਏ ਲਾਗੋ ਮਚਿਓ ਲੋਹ ਗਾਢੋ
ਸੋਨੇ ਦੇ ਕਿਲੇ ਵੀ ਜਾ ਲੱਗਿਆ ਹੈ ਤੇ ਇਸਦਾ ਤਕੜਾ ਕਹਿੰਦੇ ਜਿਹੜਾ ਲੋਹ ਕੀ ਜੰਗ ਹੈ ਸ਼ਸਤਰ ਮਚਿਆ ਜੰਗ ਮਚਿਆ
ਮਹਾਂ ਸ਼ਤਰ ਧਾਰੀਨ ਕੋ ਸ਼ੋਭ
ਮਹਾਨ ਜਿਹੜਾ ਸ਼ਤਰ ਧਾਰੀ ਕ੍ਰਿਸ਼ਨ ਨੂੰ ਗੁੱਸਾ ਵਧਿਆ ਹੋਇਆ ਵੀ ਇਹਨਾਂ ਨੂੰ ਛੱਡਣਾ ਨੀ ਦੁਸ਼ਟ ਨੂੰ
ਕਿਤੇ ਫਾਂਸ ਫਾਂਸੇ ਕਿਤੇ ਮਾਰ ਸ਼ੋਰੇ
ਕਈਆਂ ਨੂੰ ਫਾਹੀ ਵਿੱਚ ਪਾ ਕੇ ਫਸਾ ਲਿਆ ਕਈਆਂ ਨੂੰ ਮਾਰ ਕੇ ਛੱਡ ਦਿੱਤਾ
ਫਿਰ ਮਤ ਦੰਤੀ ਕਹੂੰ ਸ਼ੂਸ਼ ਘੋਰੇ
ਮਸ ਹਾਥੀ ਫਿਰਦੇ ਹਨ ਕਿਤੇ ਖਾਲੀ ਘੋੜੇ ਫਿਰ ਰਹੇ ਹਨ
ਚੌਪਈ ਜੁਜ ਜੁਜ ਸੁਭ ਸਾਮੂਹੇ ਮਰੇ
ਸੂਰ ਵੀ ਲੜ ਲੜ ਕੇ ਸਾਹਮਣੇ ਮਰਦੇ
ਚੁਣ ਚੁਣ ਕਿਤੇ ਬਰੰਗਨੇ ਨਰੇ
ਕਈਆਂ ਨੂੰ ਜਿਹੜੀਆਂ ਪਛਰਾ ਚੁਣ ਚੁਣ ਕੇ ਬਰ ਰਹੀਆਂ
ਪਰ ਤੋ ਬਰੰਗਨੇ ਜੋ ਨਰ ਨਿਹਾਰੇ
ਕੋਈ ਸੂਰ ਵੀਰ ਪੁਰਸ਼ ਬਰੰਗਾਂ ਨੂੰ ਬਰਦਿਆਂ ਹੋਇਆਂ ਵੇਖਦੇ ਹਨ
ਲੜ ਲੜ ਮਰੇ ਨ ਸਦਨ ਸਿਧਾਰੇ
ਲੜ ਲੜ ਕੇ ਮਰਦੇ ਹੈ ਜਿਉਂਦੇ ਘਰਾਂ ਨੂੰ ਨਹੀਂ ਜਾਂਦੇ
ਦੋਹਰਾ ਕ੍ਰਿਸ਼ਨ ਜੀਤ ਸਭ ਸੂਰਮਾ
ਕ੍ਰਿਸ਼ਨ ਭਗਵਾਨ ਜੀ ਨੇ ਸਾਰੇ ਸੂਰਮਿਆਂ ਨੂੰ ਜਿੱਤ ਲਿਆ
ਰਾਜਾ ਦਏ ਸ਼ੁਰਾ
ਜਿਹੜਾ ਭੂਮਾਸਰ ਦੈ ਤੈਨੂੰ ਮਾਰ ਕੇ ਜਿਹੜਾ ਲੱਖ ਰਾਜਾ ਕੈਰ ਕੀਤਾ ਉਹਨੂੰ ਛਡਾ ਦਿੱਤਾ
ਨਰਕਾਸੁਰ ਕੋ ਘਾਏ
ਜਿਹੜਾ ਭੂਮਾਸਰ ਦੈਨ ਸੀ ਇਹਨੂੰ ਮਾਰ ਮੁਕਾਇਆ
ਅਬਲਾ ਲਈ ਸ਼ਨਾ
ਆਹ ਜਿੰਨੀਆਂ ਲੜਕੀਆਂ ਇਸਤਰੀਆਂ ਇਕੱਠੀਆਂ ਸਾਰੀਆਂ ਖੋ ਖਿੰਜ ਲਈਆਂ
ਇਹ ਚਰਿੱਤਰ ਤਨ ਚੰਚਲਾ
ਕਹਿੰਦੇ ਉਹ ਭੂਮਾਸਰ ਰਹਿਣ ਦੀ ਇੱਕ ਜਿਹੜੀ ਰਾਣੀ ਸੀ ਉਹਨੇ ਆਪਣੇ ਕਹਿੰਦੇ ਇਸ ਤਰ੍ਹਾਂ ਕਹਿੰਦੇ ਉਹ ਚਰਿੱਤਰ ਨਾਲ ਛਲਕਾਵਟ ਨਾਲ
ਰਾਜਾ ਦਏ ਸ਼ੁਰਾ
ਹਾਂ ਇੱਕ ਰਾਣੀ ਨੇ ਕਹਿੰਦੇ ਉਹ ਆਪਣੇ ਮਾਲਕ ਨੈਣ ਨਾਲ ਛਲਕਾਵਟ ਕਰਕੇ ਸਾਰੇ ਰਾਜਿਆਂ ਦਾ ਖੇੜਾ ਛੁੜਾ ਦਿੱਤਾ
ਕ੍ਰਿਸ਼ਨ ਨਾਥ ਸਭ ਹੂੰ ਕਰੇ
ਹਾਂ ਕ੍ਰਿਸ਼ਨ ਭਗਵਾਨ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਸਾਰਿਆਂ ਨੇ ਉਹਨੂੰ ਆਪਣਾ ਮਾਲਕ ਕਰਿਆ ਹੈ
ਨਰਕਾਸੁਰ ਹੈ ਹਨਾ
ਜਿਹੜਾ ਨਰਕਾਸੁਰ ਦੈ ਤੈਨੂੰ ਮਰਵਾ ਕੇ ਕ੍ਰਿਸ਼ਨ ਭਗਵਾਨ ਸਭ ਦੇ ਮਾਲਕ ਬਣ ਗਏ
ਚੌਪਈ ਸੋਰਹ ਸਪਤ ਕ੍ਰਿਸ਼ਨ ਤ੍ਰੇ ਬਰੀ
ਰਾਜਿਆਂ ਦੀਆਂ 16,700 ਲੜਕੀਆਂ 7 ਲੜਕੀਆਂ ਕੀਤੀਆਂ ਸਭ ਕ੍ਰਿਸ਼ਨ ਨੇ ਬਰ ਲਈਆਂ
ਭਾਂਤ ਭਾਂਤ ਕੇ ਭੋਗਨ ਭਰੀ
ਤਰ੍ਹਾਂ ਦੇ ਪਦਾਰਥ ਕਿਸੇ ਭੋਗਾਂ ਨਾਲ ਭਰਿਆ ਹੋਇਆ
ਕੰਚਨ ਕੋ ਸਭ ਕੋਟ ਗਿਰਾਇਓ
ਭੂਮਾਸਰ ਨੇ ਸੋਨੇ ਦਾ ਕਿਲਾ ਜਿਹਾ ਬਣਾਇਆ ਸੀ ਸਾਰਾ ਢਵਾਇਆ
ਪਾਨ ਦੁਆਰਕਾ ਦੁਰਗ ਬਣਾਇਓ
ਸਾਰਾ ਸੋਨਾ ਚੁੱਕ ਕੇ ਉੱਥੇ ਸਮੁੰਦਰ ਦੇ ਵਿੱਚ ਬਿਜੜੀ ਦੁਆਰਕਾਪੁਰੀ ਬਣਾਈ ਉੱਥੇ ਆ ਕੇ ਕਦੇ ਸੋਨਾ ਲਾ ਕੇ ਦੁਆਰਕਾਪੁਰੀ ਸੋਨੇ ਦੀ ਬਣਾਈ
ਸਵਈਆ ਗ੍ਰਹਿ ਕਾਹੂ ਕੇ ਚੌਪਰ ਮੰਡਤ ਹੈ
ਹਾਂ ਅੱਗੇ ਕ੍ਰਿਸ਼ਨ ਭਗਵਾਨ ਦੁਆਰਕਾ ਵਿੱਚ ਆ ਕੇ ਕੀ ਕਰ ਰਿਹਾ ਅੱਗੇ ਹੈ ਕਿਸੇ ਦੇ ਘਰ ਦੇ ਜਿਹੜਾ ਕ੍ਰਿਸ਼ਨ ਭਗਵਾਨ ਚੌਪੜ ਖੇਲੀ ਜਾਂਦਾ
ਤ੍ਰੇ ਕਾਹੂ ਸੋ ਫਾਗ ਮਚਾਵਤ
ਹਾਂ ਕਿਸੇ ਦੇ ਨਾਲ ਕ੍ਰਿਸ਼ਨ ਭਗਵਾਨ ਜਿਵੇਂ ਹੋਲੀ ਖੇਡਦੇ ਹੁੰਦੇ ਆ ਹੋਲੀ ਖੇਡੀ ਜਾਂਦਾ ਹੈ
ਕਹੂੰ ਗਾਵਤ ਗੀਤ ਬਜਾਵਤ ਤਾਲ
ਕਿਤੇ ਜਿਵੇਂ ਗਣਕਾਂ ਦੇ ਗੀਤ ਗਾਏ ਜਾਂਦੇ ਆ ਇਸ ਤਰ੍ਹਾਂ ਤਾਲ ਵੱਜਦੇ ਵਜਾਉਂਦੇ
ਸੋ ਬਾਲ ਕਹੂੰ ਦੁਲਰਾਵਤ ਹੈ
ਕਿਤੇ ਬਾਲਾਂ ਦੇ ਨਾਲ ਲਾੜ ਜੇ ਕਰੀ ਜਾ ਰਿਹਾ ਹੈ
ਗਨ ਕਾਨਕ ਖਿਆਲ ਸੁਣੈ ਕਤ ਹੂੰ
ਕਦੇ ਇਸ ਤਰ੍ਹਾਂ ਕਹਿੰਦੇ ਗਣਕਾਂ ਦੇ ਜਿਹੜੇ ਖਿਆਲ ਗੀਤ ਉਹਨਾਂ ਨੂੰ ਸੁਣਦਾ ਹੈ ਕ੍ਰਿਸ਼ਨ
ਕਹੂੰ ਵਸਤਰ ਅਨੂਪ ਬਣਾਵਤ ਹੈ
ਕਿਤੇ ਕਹਿੰਦੇ ਅਨੂਪ ਤਰ੍ਹਾਂ ਦੇ ਵਸਤਰ ਜੇ ਬਣਾ ਕੇ ਪਹਿਨ ਰਿਹਾ ਬਣਾ ਰਿਹਾ ਹੈ
ਸੁਤ ਚਿਤਰਨ ਚਿਤ ਤੋ ਸੁਭਿਤ ਹਰੇ।
ਸੋ ਜਿਹੜੇ ਚਿੱਤਰ ਹਨ ਫੋਟੋ ਜੇ ਹੈ ਜਾਂ ਟਿੱਕੇ ਜੇ ਹੈ ਉਹ ਲਾਏ ਹੋਏ ਜਿਹੜੇ ਚਿੱਤ ਦੀ ਬਿਰਤੀ ਨੂੰ ਚੁਰਾ ਰਹੇ ਹਨ।
ਕੋ ਤਾ ਕੋ ਚਰਿੱਤਰ ਨ ਪਾਵਤ ਹੈ।
ਇਸ ਤਰ੍ਹਾਂ ਕਹਿੰਦੇ ਜਿਹੜੇ ਭਗਵਾਨ ਦੇ ਚਰਿੱਤਰ ਚੋ ਜਾਂ ਮੌਜ ਮੇਲੇ ਉਹਨਾਂ ਦਾ ਕੋਈ ਭੇਦ ਨਹੀਂ ਪਾ ਸਕਦਾ ਵੀ ਉਹ ਕੀ ਕਰ ਰਹੇ ਹਨ। ਉਹ ਤਾਂ ਉਹੀ ਜਾਣਦਾ ਭਗਵਾਨ ਜਿਹੋ ਜਿਹੀ ਉਹ ਚੋਜ ਕਰ ਰਿਹਾ ਚਿੱਤਰ ਕਰ ਰਿਹਾ। ਇਹ ਗੁਰੂ ਕਲਗੀਧਰ ਜੀ ਨੇ ਇਹਨੂੰ ਨਹੀਂ ਕੁਛ ਕਿਹਾ ਹੈ। ਬਾਕੀ ਸਾਰਾ ਪ੍ਰਸੰਗ ਵੀ ਇੱਕ ਜਿਹੜੀ ਉਹ ਮਾਸਟਰ ਰਹਿਣ ਦੀ ਰਾਣੀ ਸੀ ਉਸਨੇ ਵੇਖ ਲਓ ਸਿਆਣਪ ਦੇ ਨਾਲ ਛੜ ਜਾ ਕਵਟ ਜਾ ਕਰਕੇ ਸਾਰਿਆਂ ਦਾ ਖਹਿੜਾ ਛਡਾ ਦਿੱਤਾ। ਇਸ ਤਰ੍ਹਾਂ ਇਹ ਇੱਥੇ ਜਿਹੜਾ ਪ੍ਰਸੰਗ ਜਿਹਾ ਪੂਰਾ ਹੋ ਗਿਆ ਹੈ 133। ਇਸ ਤੋਂ ਅਗਲੇ ਜਿਹੜੇ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹਾਂਗੇ। ਹੁਣ ਸਮਾਂ ਹੋਇਆ ਇੱਥੇ ਆਪਾਂ ਸਮਾਪਤੀ ਕਰ ਰਹੇ ਹਾਂ ਜੀ।
ਗਨ ਕਾਨਕ ਖਿਆਲ ਸੁਣੈ ਕਤ ਹੂੰ, ਕਹੂੰ ਵਸਤਰ ਅਨੂਪ ਬਨਾਵਤ ਹੈ। ਸੁਤ ਚਿਤਰਨ ਚਿੱਤ ਸੁਬਿਤ ਹਰੇ, ਕੋ ਤਾ ਕੋ ਚਰਿੱਤਰ ਨ ਪਾਵਤ ਹੈ। ਇਤ ਸ੍ਰੀ ਚਰਿੱਤਰ ਪਖਿਆਨੇ, ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ, 203 ਚਰਿੱਤਰ ਸਮਾਪਤ ਮਸਤ, ਸੁਭ ਮਸਤ ਅਫਜੂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਪਾਰਬ੍ਰਹਮ ਅਵਨਾਸ਼ੀ ਅਗਨਾਸ਼, ਹੇ ਪੂਰਨ ਹੇ ਸਰਵਮੈ ਦੁਖ ਪੰਜਨ ਗੁਣ ਸਾਰ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਵਿਵੇਕ। ਹੇ ਅਪਰੰ ਪਰ ਹਰ ਹਰੇ, ਹੈਪੀ ਹੋਵਨ ਹੇ ਸੰਤਾਂ ਕੈ ਸਦਾ ਸੰਗ, ਨਿਦਾਰਾਇਆ ਧਾਰ, ਹੇ ਠਾਕੁਰ ਹਾਂ ਦਾਸਰੋ, ਨਿਰਗੁਣ ਗੁਣ ਨਹੀਂ ਕੋ, ਨਾਨਕ ਦੀਜੈ ਨਾਮ ਦਾਮ, ਰੱਖੋ ਹੀ ਐ ਪਰੋ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਜ ਜਿਹਾਲ, ਇੱਕ ਅੱਖਰ ਹਰ ਮਨ ਵਸਤ, ਨਾਨਕ ਹੋਚ ਨਿਹਾਲ। ਵਾਹਿਗੁਰੂ ਨਾਮ ਜਿਹਾ ਜੇ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰ ਉਸਾਰਨ ਹਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰ ਉਸਾਰਨ ਹਾਰ।